دو ایرا جو تم پاکھو تپا جی تیسو رچر بنائے دوئے بنے سمیان اس شری گرو دے بتائے
واہ گرو جی کا خالصہ
واہ گرو جی کی فتح
پرم ستکار یوگ سنمان یوگ گرو کا خاص روپ گرو خالصہ سادھ سنگت اتینت وڈے بھاگ ہن کہ غریب نواز دیا ند پاتشاہ تن تن شری گرو گرنتھ صاحب جی مہاراج گردیو جی دے پاون پوتر چرنا کملا اندر اور نویں پاتشاہ ਧਰਮ ਦੇ ਰਾਖੇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਐਸੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਆਪ ਜੀ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਆਤਮ ਕਥਾ ਜੀਵਨ ਕਥਾ ਬਹੁਤ ਹੀ ਪਿਆਰ ਸਤਿਕਾਰ ਨਾਲ ਆਪ ਜੀ ਸਰਵਣ ਕਰ ਰਹੇ ਹੋ। ਉਬਾਰੇ ਖਾਨ ਨਾਮ ਦਾ ਇੱਕ ਮੁਸਲਮਾਨ ਜਿਹਨੇ ਭਾਈ ਮਾਲੋ ਸ਼ੇਖ ਦੀ ਸੰਗਤ ਕੀਤੀ ਔਰ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਉਪਮਾ ਸੁਣੀ, ਉਬਾਰੇ ਖਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਚ ਆ ਕੇ ਹਾਜ਼ਰ ਹੋਇਆ, ਮਹਾਰਾਜ ਜੀ ਦੇ ਦਰਸ਼ਨ ਕੀਤੇ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਪਹਿਲਾਂ ਤਾਂ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਆਪ ਜੀ ਮੈਨੂੰ ਆਪਣੇ ਚਰਨਾਂ ਦੇ ਦਰਸ਼ਨ ਕਰਾਓ, ਕਿਉਂਕਿ ਸਤਿਗੁਰੂ ਜੀ ਨੇ ਆਪਣੇ ਚਰਨ ਚਾਦਰੇ ਵਿੱਚ ਲਪੇਟੇ ਹੋਏ ਸਨ, ਚਰਨ ਚਾਦਰੇ ਚੋਂ ਸਾਹਿਬ ਨੇ ਬਾਹਰ ਕੱਢੇ। ਉਬਾਰੇ ਖਾਨ ਨੇ ਉਹ ਪਵਿੱਤਰ ਚਰਨ ਜਿਨ੍ਹਾਂ ਚਰਨਾਂ ਦਾ ਯੋਗੀ ਵੀ ਧਿਆਨ ਧਾਰਦੇ ਤੇ ਉਹਨਾਂ ਵਾਸਤੇ ਦੁਰਲਭ ਨੇ, ਮਹਾਰਾਜ ਜੀ ਦੇ ਪਾਵਨ ਚਰਨਾਂ ਤੇ ਨਮਸਕਾਰ ਕੀਤੇ, ਹੱਥਾਂ ਨਾਲ ਚਰਨਾਂ ਦਾ ਸਪਰਸ਼ ਕਰਕੇ ਆਪਣੇ ਚਿਹਰੇ ਤੇ ਲਾਇਆ, ਬਜਰ ਕਪਾਟ ਖੁੱਲ ਗਏ ਉਬਾਰੇ ਖਾਨ ਦੇ, ਤਰਲੋਕੀ ਦਾ ਗਿਆਨ ਇਸ ਤਰ੍ਹਾਂ ਉਜਾਗਰ ਹੋ ਗਿਆ ਜਿਵੇਂ ਹੱਥ ਦੀ ਤਲੀ ਤੇ ਰੱਖਿਆ ਔਲਾ ਪ੍ਰਤੱਖ ਦਿਸਦਾ ਹੈ। ਸਾਹਿਬ ਜੀ ਦੇ ਦਰਸ਼ਨ ਪਰਸ ਕੇ ਆਗਿਆ ਮੰਗੀ, ਮਹਾਰਾਜ ਹੁਣ ਮੈਨੂੰ ਆਗਿਆ ਦਿਓ, ਮੈਂ ਆਪਣੇ ਘਰ ਜਾ ਕੇ ਫਿਰ ਮੁੜ ਕੇ ਆਪ ਜੀ ਦੇ ਦਰਸ਼ਨ ਕਰਨ ਆਉਣਾ ਚਾਹੁੰਦਾ। ਸਤਿਗੁਰੂ ਜੀ ਨੇ ਹੁਕਮ ਕੀਤਾ ਵੀ ਲੰਗਰ ਤਿਆਰ ਹੈ। ਕਹਿਣ ਲੱਗਾ, ਮਹਾਰਾਜ ਜਿੱਥੇ ਵੀ ਲੰਗਰ ਹੈ ਸਭ ਤੁਹਾਡਾ ਹੀ ਵਰਤ ਰਿਹਾ, ਤੁਸੀਂ ਹੀ ਸਾਰਿਆਂ ਨੂੰ ਕਿ ਰੋਜੀ ਦੇ ਹਿੰਦ ਹੈ, ਸਭ ਨੂੰ ਰੋਜੀ ਤੁਸੀਂ ਦੇਣ ਵਾਲੇ ਹੋ। ਗਰੀਬ ਨਵਾਜ ਪਾਤਸ਼ਾਹ ਕੋਲੋਂ ਆਗਿਆ ਲੈ ਕੇ ਗਏ ਤੇ ਰਸਤੇ ਵਿੱਚ ਅਦਰਹਿਮਾਨ ਫਕੀਰ ਦੇ ਨਾਲ ਉਬਾਰੇ ਖਾਂ ਦਾ ਮੇਲ ਹੋਇਆ। ਉਬਾਰੇ ਖਾਂ ਨੇ ਗੁਰੂ ਨਾਨਕ ਸਾਹਿਬ ਦੀ ਉਪਮਾ ਕੀਤੀ, ਸੁਜਸ ਕੀਤਾ ਵੀ ਖੁਦਾ ਦੀ ਪਾਕ ਮੂਰਤ ਨੇ ਕਰਤਾਰਪੁਰ ਸਾਹਿਬ ਚ, ਤੇ ਅਦਰਹਿਮਾਨ ਫਕੀਰ ਕਹਿਣ ਲੱਗਾ, ਤੂੰ ਇੱਕ ਮੁਸਲਮਾਨ ਹੋ ਕੇ ਹਿੰਦੂ ਦੀ ਉਪਮਾ ਕਰਦਾ ਹੈ। ਉਬਾਰੇ ਖਾਨ ਨੇ ਆਖਿਆ, ਉਹ ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਆਰੇ ਨੇ, ਉਹ ਨਾ ਹਿੰਦੂ ਨੇ ਨਾ ਮੁਸਲਮਾਨ ਹਨ। ਪਰ ਅਦਰਹਿਮਾਨ ਫਕੀਰ ਦੇ ਮਨ ਵਿੱਚ ਬੜੀ ਈਰਖਾ ਸੀ, ਕਹਿਣ ਲੱਗਾ, ਜਿਹਦੀ ਤੂੰ ਏਡੀ ਉਪਮਾ ਕਰਦਾ ਮੈਂ ਉਹਨੂੰ ਇੱਥੇ ਨਗਰ ਵਿੱਚ ਨਹੀਂ ਰਹਿਣ ਦੇਣਾ, ਇੱਥੋਂ ਹੀ ਉਠਾ ਦੇਣਾ। ਅੱਗੋਂ ਉਬਾਰੇ ਖਾਨ ਨੇ ਜਵਾਬ ਦਿੱਤਾ ਵੀ ਉਹਨਾਂ ਜੈਸਾ ਕੋਈ ਸਮਰੱਥ ਬਲੀ ਹੋਵੇ ਤੇ ਉਹਨਾਂ ਦੇ ਨਾਲ ਕੋਈ ਈਰਖਾ ਕਰੇ, ਤੂੰ ਤਾਂ ਉਹਨਾਂ ਦੇ ਸਾਹਮਣੇ ਬਹੁਤ ਛੋਟਾ ਹੈ, ਉਹ ਤਾਂ ਖੁਦਾ ਨੇ ਉਹਨਾਂ ਦੀ ਬਰਾਬਰੀ ਨਹੀਂ ਕਰੀਦੀ, ਉਹਨਾਂ ਦੇ ਚਰਨਾਂ ਤੇ ਵੱਡਿਆਂ ਦੇ ਚਰਨਾਂ 'ਚ ਝੁੱਕ ਕੇ ਉਹਨਾਂ ਦਾ ਸੁਜਸ ਕਰੀਦਾ ਹੈ। ਉਬਾਰੇ ਖਾਨ ਇਹ ਗੱਲ ਕਹਿ ਕੇ ਘਰ ਗਿਆ। ਘਰ ਇੱਕ ਬੜਾ ਕੀਮਤੀ ਥਾਨ ਪਿਆ ਸੀ 16 ਗਜ ਦਾ, ਜੋ ਬਾਦਸ਼ਾਹਾਂ ਵਾਲਾ ਕੱਪੜਾ ਬਸਤਰ ਸੀ, ਕਿਉਂਕਿ ਉਬਾਰੇ ਖਾਨ ਆਪ ਵੀ ਕਹਿੰਦੇ ਇੱਕ ਨਗਰ ਦਾ ਨਵਾਬ ਸੀ। ਉਹ ਬਸਤਰ ਲੈ ਕੇ ਸਤਿਗੁਰਾਂ ਦੇ ਚਰਨਾਂ ਚ ਹਾਜ਼ਰ ਹੋਇਆ। ਮਹਾਰਾਜ ਜੀ ਆਖਿਆ, ਇਹ ਸਾਡੇ ਕਿਹੜੇ ਕੰਮ ਦਾ, ਅਸੀਂ ਫਕੀਰ ਲੋਕ ਆ, ਇਹ ਕੱਪੜੇ ਤਾਂ ਬਾਦਸ਼ਾਹ ਲੋਕਾਂ ਵਾਸਤੇ ਹੁੰਦੇ ਨੇ। ਉਬਾਰੇ ਖਾਨ ਨੇ ਆਖਿਆ, ਮਹਾਰਾਜ ਜੇ ਤਾਂ ਬਖਸ਼ ਲਿਆ ਤੇ ਫਿਰ ਤਾਂ ਇਹ ਪ੍ਰਵਾਨ ਕਰ ਲੋ, ਤੇ ਜੇ ਮੈਨੂੰ ਜਿਉਂਦੇ ਨੂੰ ਮਾਰਨਾ ਚਾਹੁੰਦੇ ਹੋ ਤੇ ਫਿਰ ਵਾਪਸ ਮੋੜ ਦਿਓ। ਸਤਿਗੁਰੂ ਜੀ ਨੇ ਇਹਦਾ ਪ੍ਰੇਮ ਭਾਵਨਾ ਪਰਖੀ, ਹੁਕਮ ਕੀਤਾ ਕਿ ਦਰਜੀ ਨੂੰ ਸੱਦੋ। ਦਰਜੀ ਆਇਆ ਹੈ, ਉਹਨੇ ਆ ਕੇ ਇਸ ਕੱਪੜੇ ਨੂੰ ਮਾਪਿਆ ਹੈ, ਕੱਪੜਾ ਬੜਾ ਕੀਮਤੀ ਹੈ, 16 ਸਈਆ ਕੱਪੜਾ ਵੀ ਇਹਨੂੰ ਕਹਿੰਦੇ ਵੀ 1600 ਧਾਗੇ ਬੜੇ ਬਰੀਕ ਇਹਦੇ ਵਿੱਚ ਲੱਗੇ ਹੋਏ ਨੇ ਤਾਣੇ ਪੇਟੇ ਰਾਹੀਂ, ਬੜਾ ਕੀਮਤੀ ਬਸਤਰ ਹੈ। ਉਸ ਦਰਜੀ ਨੇ ਆ ਕੇ ਇਹਨੂੰ ਮਾਪਿਆ ਹੈ ਔਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛ ਰਿਹਾ ਵੀ ਇਹਦਾ ਕੀ ਬਣਾਉਣਾ, ਆਓ ਮੇਰੇ ਸਾਹਿਬ ਜੀ ਜਿਵੇਂ ਉਬਾਰੇ ਖਾਨ ਨਾਲ ਵਾਰਤਾਲਾਪ ਕਰ ਰਹੇ ਨੇ ਉਹ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਜਗਤ ਗੁਰੂ ਪਿਤਾ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਉਪਮਾ ਕਰਦਿਆਂ ਭੱਟ ਕਹਿੰਦੇ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ। ਐਸੇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦੇ ਚ ਵਸਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ। ਦੁਏਰਾ ਜੋ ਤੁਮ ਪਾਖ ਤਪਾ ਜੀ ਤੈਸੋ ਰੁਚਿਰ ਬਨਾਏ।
ਦਰਜੀ ਨੇ ਜਦੋਂ ਕੱਪੜਾ ਮਾਪਿਆ ਤੇ ਮਾਪ ਕੇ ਸਤਿਗੁਰਾਂ ਨੂੰ ਕਹਿਣ ਲੱਗਾ ਮਹਾਰਾਜ ਤਪਾ ਜੀ। ਸਤਿਗੁਰਾਂ ਨੂੰ ਬਹੁਤੇ ਲੋਕ ਉਸ ਵੇਲੇ ਤਪਾ ਜੀ ਕਹਿ ਕੇ ਬੁਲਾਇਆ ਕਰਦੇ ਸਨ, ਜਾਂ ਗੁਰਦੇਵ ਕਹਿ ਕੇ ਤਪਾ ਜੀ ਕਹਿ ਕੇ। ਦਰਜੀ ਕਹਿਣ ਲੱਗਾ ਤਪਾ ਜੀ ਕਿਰਪਾ ਕਰਕੇ ਜੋ ਤੁਹਾਡੀ ਆਗਿਆ ਹੋਵੇ ਆਪ ਜੀ ਦੱਸੋ ਫਰਮਾਓ, ਉਸੇ ਢੰਗ ਦਾ ਕੱਪੜਾ ਮੈਂ ਇਹਦਾ ਬਣਾਵਾਂ ਜਿਵੇਂ ਆਪ ਜੀ ਦਾ ਹੁਕਮ ਹੋਵੇ।
ਦੋਏ ਬਨੈ ਸਮਿਆਨ ਇਸ ਸ੍ਰੀ ਗੁਰਦੇਵ ਬਤਾਏ।
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਏਦਾਂ ਕਰ ਵੀ ਇਹਦੇ ਦੋ ਸ਼ਮਿਆਨ ਕਹੀਏ ਚਾਦਰੇ ਬਣਾ ਦੇ ਸਾਡੇ ਵਾਸਤੇ, ਇਹਦੇ ਦੋ ਚਾਦਰੇ ਬਣਾ ਦੇ, 16 ਗਜ ਦਾ ਇਹ ਕੱਪੜਾ, ਦੋ ਚਾਦਰੇ ਵਧੀਆ ਬਣਨਗੇ ਤੇ ਸਾਡੇ ਤਨ ਨੂੰ ਕੱਜਣ ਵਾਸਤੇ ਸਾਨੂੰ ਦੋ ਚਾਦਰੇ ਕਾਫੀ ਨੇ, ਇਹਦੇ ਦੋ ਚਾਦਰਾਂ ਬਣਾ ਦੇ, ਦੋ ਚਾਦਰੇ ਬਣਾ ਦੇ।
ਚੋਪਈ ਮਨ ਬਚਨ ਤਬ ਸੀਵਨ ਹਾਰਾ ਦੁਇ ਸਮਿਆਨ ਬਨਾਏ ਚਾਰਾ।
ਸਤਿਗੁਰੂ ਜੀ ਦਾ ਬਚਨ ਮੰਨ ਕੇ ਉਸ ਸੀਵਣ ਵਾਲੇ ਦਰਜੀ ਨੇ ਜਿਵੇਂ ਸਤਿਗੁਰਾਂ ਦਾ ਹੁਕਮ ਸੀ ਵੀ ਇਹਦੀਆਂ ਦੋ ਚਾਦਰਾਂ ਬਣਾ ਦੇ, ਮਹਾਰਾਜ ਜੀ ਦੇ ਹੁਕਮ ਅਨੁਸਾਰ ਬੜੀਆਂ ਸੋਹਣੀਆਂ ਦੋ ਚਾਦਰਾਂ ਸੀਮ ਕੇ ਉਸ ਦਰਜੀ ਨੇ ਤਿਆਰ ਕੀਤੀਆਂ, ਸੀਮ ਕੇ ਬੜੀਆਂ ਦੋ ਸੋਹਣੀਆਂ ਚਾਦਰਾਂ ਬਣਾਈਆਂ ਹਨ।
ਤਨ ਪਰ ਸ੍ਰੀ ਗੁਰੂ ਨਾਨਕ ਲੀਨੋ ਜਿਨ ਬੋ ਦਾਸਨ ਕੋ ਗਤ ਦੀਨੋ।
ਵਾਰੇ ਖਾਨ ਦੀ ਜਿਵੇਂ ਭਾਵਨਾ ਸੀ ਉਹਦੀ ਭਾਵਨਾ ਪੂਰੀ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਦੋਵੇਂ ਚਾਦਰਾਂ ਆਪਣੇ ਤਨ ਤੇ ਲਈਆਂ ਹਨ, ਇੱਕ ਚਾਦਰਾ ਕਮਰ ਕਸੇ ਕੀਤਾ, ਇੱਕ ਚਾਦਰੇ ਦੀ ਬੁੱਕਲ ਮਾਰ ਲਈ ਹੈ, ਤੇ ਉਹ ਦੋਵੇਂ ਚਾਦਰਾਂ ਸਤਿਗੁਰੂ ਜੀ ਨੇ ਆਪਣੇ ਤਨ ਤੇ ਲੈ ਕੇ ਉਬਾਰੇ ਖਾਨ ਦੀ ਜੋ ਭਾਵਨਾ ਸੀ ਉਹ ਭਾਵਨਾ ਸਾਹਿਬਾਂ ਨੇ ਪੂਰਨ ਕੀਤੀ ਹੈ।
ਦੇਖ ਰੁਚਿਰ ਛਵ ਤਵੈ ਉਬਾਰਾ ਔਰ ਹਰਕਤ ਵੈ ਬਚਨੀ ਉਚਾਰਾ।
ਜਦੋਂ ਸਤਿਗੁਰੂ ਜੀ ਦੇ ਪਾਵਨ ਤਨ ਤੇ ਉਹ ਸੋਹਣੇ ਚਾਦਰੇ ਵੇਖੇ ਨਾ, ਇਹ ਜਿਹੜਾ ਆਪਣਾ ਬਸਤਰ ਲੈ ਕੇ ਆਇਆ ਸੀ ਉਸ ਬਸਤਰ ਦੇ ਬਣੇ ਹੋਏ ਕਿ ਸਤਿਗੁਰੂ ਜੀ ਨੇ ਆਪਣੇ ਤਨ ਤੇ ਅੰਗੀਕਾਰ ਕਰ ਲਏ ਨੇ, ਵੇਖ ਕੇ ਉਬਾਰੇ ਖਾਨ ਬੜਾ ਖੁਸ਼ ਹੋਇਆ, ਬੜਾ ਹਿਰਦਾ ਆਨੰਦਿਤ ਹੋਇਆ ਤੇ ਆਨੰਦ ਵਿੱਚ ਆ ਕੇ ਉਬਾਰੇ ਖਾਨ ਸਤਿਗੁਰੂ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗਾ
ਨਿਜ ਸਮਾਨ ਕੋ ਲਖੋ ਨਾ ਆਨਾ।
ਹੇ ਮਹਾਰਾਜ, ਅੱਜ ਮੈਂ ਇੰਨਾ ਧਨ ਹੋ ਗਿਆ ਵੀ ਮੈਂ ਇਹ ਸਮਝਦਾ ਵੀ ਮੇਰੇ ਬਰਾਬਰ ਕੋਈ ਦੁਨੀਆਂ ਚ ਹੋਣਾ ਹੀ ਨਹੀਂ। ਮਹਾਰਾਜ ਇੰਨਾ ਕਿਰਤਾਰਥ ਹੋ ਗਿਆ ਕਿ ਅੱਜ ਮੈਂ ਇਹ ਸਮਝਦਾ ਵੀ ਮੇਰੇ ਬਰਾਬਰ ਸ਼ਾਇਦ ਹੀ ਕੋਈ ਦੁਨੀਆਂ ਚ ਦੂਸਰਾ ਹੋਵੇ।
ਗਿਆਨ ਆਪਣੇ ਭਾਗ ਮਹਾਨਾ।
ਮਹਾਰਾਜ ਮੇਰੇ ਤਾਂ ਭਾਗ ਹੀ ਖੁੱਲ ਗਏ ਕਿ ਮੇਰੇ ਕੋਲੋਂ ਆਪ ਜੀ ਦੀ ਇਹ ਸੇਵਾ ਹੋਈ ਆ, ਮੇਰੇ ਤਾਂ ਭਾਗ ਜਾਗ ਪਏ। ਮਹਾਰਾਜ ਮੇਰੇ ਤਾਂ ਭਾਗ ਕੋਈ ਸਵੱਲੇ ਪੂਰਵਲੇ ਜਨਮਾਂ ਦੇ ਕੀਤੇ ਕੋਈ ਚੰਗੇ ਕਰਮ ਜਾਗ ਪਏ ਹਨ।
ਸਰਬ ਜਗਤ ਪਤੀ ਮੈਂ ਤੇ ਉਦਾਰਾ।
ਸਾਰੇ ਜਗਤ ਦੇ ਪਤੀ ਨੇ, ਸਾਰੇ ਸੰਸਾਰ ਦੇ ਮਾਲਕ ਨੇ, ਵੱਡਿਆਂ ਤੋਂ ਵੱਡੇ ਨੇ।
ਜੋ ਜੜ ਜੰਗਮ ਕੇਰ ਦਤਾਰਾ।
ਜਿਹੜੇ ਜੜ ਜੰਗਮ ਜੜ ਚੇਤਨ ਜਿਤਨੇ ਜੀਵ ਨੇ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਦਾਤਾਰ ਨੇ, ਸਭ ਸੰਸਾਰ ਦੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਜਿਹੜੇ ਦਾਤਾਰ, ਆਪ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਾਹਰ ਪ੍ਰਤੱਖ ਸਰੂਪ ਹਨ।
ਤਾਂ ਕੀ ਸੇਵ ਭਈ ਮੁਝ ਹੱਥਾ,
ਉਹਨਾਂ ਦੀ ਸੇਵਾ ਮੇਰੇ ਨਾ ਨਿਮਾਣੇ ਦੇ ਹੱਥਾਂ ਪਾਸੋਂ ਹੋਈ ਹੈ। ਮਹਾਰਾਜ ਮੈਂ ਧਨ ਹੋ ਗਿਆ, ਮੇਰਾ ਜੀਵਨ ਧਨ ਹੋ ਗਿਆ। ਮੈਂ ਸਮਝਦਾ ਵੀ ਮੇਰੇ ਵਰਗਾ ਕੋਈ ਹੋਣਾ ਹੀ ਨਹੀਂ ਅੱਜ ਤਾਂ ਸਾਹਿਬ ਜੀ, ਜਿੰਨੀ ਵੱਡੀ ਭਾਰੀ ਸੇਵਾ ਆਪ ਜੀ ਨੇ ਮੇਰੇ ਕੋਲੋਂ ਲੈ ਲਈ ਹੈ ਕਿ ਆਪ ਦੀਨ ਦੁਨੀਆਂ ਦੇ ਮਾਲਕ ਹੋਵੋ, ਆਪ ਪਰਮੇਸ਼ਰ ਹੋਵੋ, ਤੇ ਆਪ ਜੀ ਦੇ ਤਨ ਦੀ ਸੇਵਾ ਮੇਰੇ ਗਰੀਬ ਦੇ ਨਾ ਦੋ ਹੱਥਾਂ ਕੋਲੋਂ ਹੋਈ ਹੈ।
ਕ੍ਰਿਤ ਕ੍ਰਿਤ ਮੈਂ ਭਇਓ ਸਨਾਥਾ,
ਮੈਂ ਕਿਰਤ ਕਿਰਤ ਹੋ ਗਿਆ, ਸਨਾਥ ਹੋ ਗਿਆ ਅੱਜ ਤਾਂ ਮੇਰੇ ਸਾਹਿਬ ਜੀ। ਅਨਾਥ ਸਾਂ, ਨਥਾਵਾਂ ਸਾਂ, ਅੱਜ ਮੈਨੂੰ ਆਪ ਜੀ ਦੇ ਪਾਵਨ ਚਰਨਾਂ ਚ ਥਾਂ ਮਿਲ ਗਈ ਹੈ, ਆਪ ਜੀ ਦਾ ਆਸਰਾ ਮਿਲ ਗਿਆ ਹੈ।
ਦੁਏਰਾ ਅੰਤਰ ਜਾਮੀ ਬਚ ਕੇ ਸੁਧ ਦਿਓ ਦਰੈ ਮਾਂ,
ਅੰਤਰਯਾਮੀ ਸਾਹਿਬ ਸੱਚੇ ਪਾਤਸ਼ਾਹ ਜੋ ਸਭ ਕੁਝ ਜਾਣਦੇ ਨੇ, ਜਾਣੀ ਜਾਣਦੇ, ਮੇਰੇ ਸਾਹਿਬ ਜੀ ਨੇ ਉਬਾਰੇ ਖਾਨ ਦੀ ਭਾਵਨਾ ਪੂਰੀ ਕਰ ਦਿੱਤੀ। ਉਹ ਵਸਤਰ ਆਪਣੇ ਤਨ ਤੇ ਧਾਰਨ ਕਰਕੇ ਕੁਝ ਸਮੇਂ ਬਾਅਦ ਸਤਿਗੁਰੂ ਜੀ ਪੁੱਛਣ ਲੱਗੇ, ਉਬਾਰੇ ਖਾਨ ਤੈਨੂੰ ਅਦਰਹਿਮਾਨ ਫਕੀਰ ਮਿਲਿਆ ਸੀ? ਮੇਰੇ ਸਾਹਿਬ ਜੀ ਨੂੰ ਦੱਸਿਆ ਨੀ ਉਬਾਰੇ ਖਾਨ ਨੇ ਵੀ ਮੈਨੂੰ ਅਦਰਹਿਮਾਨ ਮਿਲਿਆ। ਅੰਤਰਯਾਮੀ ਸਤਿਗੁਰੂ ਜੀ ਜਾਣੀ ਜਾਣ ਸਭ ਕੁਝ ਜਾਣਦੇ, ਸਾਰੇ ਘਾਟਾਂ ਵਿੱਚ ਜੋ ਵਰਤਦੇ ਨੇ, ਹਰ ਇੱਕ ਦੇ ਘਾਟ ਵਿੱਚ ਸਤਿਗੁਰਾਂ ਦੀ ਪਾਵਨ ਜੋਤ ਬਿਰਾਜਮਾਨ ਹੈ। ਮਹਾਰਾਜ ਜੀ ਦਾ ਪਾਵਨ ਸਰੂਪ ਸਾਰਿਆਂ ਘਾਟਾਂ ਵਿੱਚ, ਸਾਰਿਆਂ ਹਿਰਦਿਆਂ ਵਿੱਚ ਵਸਦਾ, ਤੇ ਜਿੱਥੇ ਜੋ ਕੁਝ ਵਰਤ ਰਿਹਾ ਹੋ ਰਿਹਾ ਉਹ ਸਤਿਗੁਰੂ ਜੀ ਜਾਣੀ ਜਾਣ ਜਾਣਦੇ ਨੇ। ਤਦੇ ਗੁਰੂ ਕਲਗੀਧਰ ਨੇ ਕਿਹਾ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਅੰਤਰਯਾਮੀ ਮਹਾਰਾਜ ਜਾਣੀ ਜਾਣ ਜਾਣ ਗਏ। ਉਬਾਰੇ ਖਾਨ ਨੂੰ ਪੁੱਛਦੇ, ਉਬਾਰੇ ਖਾਨ ਜੀ ਸੁਧ ਦਿਓ ਅਦਰਹਿਮਾਨ, ਸਾਨੂੰ ਅਦਰਹਿਮਾਨ ਫਕੀਰ ਦੀ ਖਬਰ ਦਿਓ।
ਹਮ ਸੋ ਕੈਸੇ ਰੋਸ ਕਰ ਕੀਨੇ ਬਚਨ ਬਖਾਨ,
ਸਾਡੇ ਨਾਲ ਉਹਨੇ ਕਾਹਦਾ ਰੋਸ ਕੀਤਾ, ਸਾਡਾ ਤਾਂ ਕਦੇ ਉਹਦੇ ਨਾਲ ਮੇਲ ਨਹੀਂ ਹੋਇਆ। ਜਾਂ ਤਾਂ ਹੋਵੇ ਨਾ ਅਸੀਂ ਉਹਨੂੰ ਕਦੇ ਪਹਿਲਾਂ ਮਿਲੇ ਹੋਈਏ, ਜਾਂ ਸਾਡੀ ਉਹਦੇ ਨਾਲ ਕੋਈ ਸਾਂਝ ਹੋਵੇ ਤੇ ਉਹ ਸਾਡੇ ਨਾਲ ਰੋਸ ਕਰੇ। ਉਹ ਤੁਹਾਨੂੰ ਮਿਲਿਆ ਤੇ ਤੁਹਾਨੂੰ ਮਿਲ ਕੇ ਉਹਨੇ ਸਾਡੇ ਨਾਲ ਰੋਸ ਕੀਤਾ, ਸਾਡੇ ਨਾਲ ਕਿਸ ਗੱਲ ਦਾ ਰੋਸ ਕੀਤਾ ਹੈ? ਉਹਦੀ ਸਾਰੀ ਖਬਰ ਸਾਨੂੰ ਦਿਓ, ਸਾਰੀ ਬਾਤ ਸਾਨੂੰ ਸੁਣਾਓ।
ਜੋ ਪਈ ਅਚਰਜ ਹੈ ਕਰ ਤਵੈ ਉਬਾਰਾ,
ਉਸ ਵੇਲੇ ਉਬਾਰੇ ਖਾਨ ਬੜਾ ਹੈਰਾਨ ਹੋਇਆ,
ਬਿਨਾਂ ਕਹੇ ਜਾਣੇ ਸਭ ਸਾਰਾ,
ਹੈਰਾਨ ਹੋਇਆ ਕਿ ਮੈਂ ਤਾਂ ਇਹਨਾਂ ਨੂੰ ਦੱਸਿਆ ਨਹੀਂ ਵੀ ਮੈਂ ਅਦਰਹਿਮਾਨ ਫਕੀਰ ਨੂੰ ਮਿਲਿਆ। ਇਹ ਅੰਤਰਯਾਮੀ ਨੇ ਇਹਨਾਂ ਨੂੰ ਸਾਰੀ ਬਾਤ ਦਾ ਪਤਾ ਲੱਗ ਗਿਆ। ਸਤਿਗੁਰੂ ਜੀ ਦੀ ਇਹ ਗੱਲ ਸੁਣ ਕੇ ਉਬਾਰੇ ਖਾਨ ਬੜਾ ਹੈਰਾਨ ਹੋਇਆ, ਅਸਚਰਜ ਹੋਇਆ।
ਸਰਬ ਹਕੀਕਤ ਜਾਨੋ ਸਵਾਮੀ, ਕਿਆ ਬੂਝੋ ਮੁਝ ਅੰਤਰ ਜਾਮੀ,
ਕਹਿਣ ਲੱਗਾ ਹੱਥ ਜੋੜ ਕੇ ਉਬਾਰੇ ਖਾਨ, ਮਹਾਰਾਜ ਸਭ ਕੁਝ ਤਾਂ ਤੁਸੀਂ ਜਾਣੀ ਜਾਣ ਹੋ, ਜਾਣਦੇ ਹੋ ਅੰਤਰਜਾਮੀ, ਵੀ ਮੇਰੇ ਤੋਂ ਤੇ ਅਦਰਹਿਮਾਨ ਤੋਂ ਬਿਨਾਂ ਹੋਰ ਨੀ ਕਿਸੇ ਨੂੰ ਪਤਾ ਹਾਲੇ ਤੱਕ, ਤੇ ਤੁਸੀਂ ਆਖਿਆ ਵੀ ਦਸ ਅਦਰਹਿਮਾਨ ਨੇ ਕੀ ਕਿਹਾ ਸਾਡੇ ਨਾਲ ਰੋਸ ਕਰਕੇ, ਤੇ ਮਹਾਰਾਜ ਮੈਂ ਤਾਂ ਦੱਸਿਆ ਤੱਕ ਨੀ, ਆਪ ਜੀ ਨੇ ਸਭ ਕੁਝ ਜਾਣ ਲਿਆ, ਬੁੱਝ ਲਿਆ, ਤੇ ਜੇ ਤੁਸੀਂ ਸਭ ਕੁਝ ਜਾਣ ਹੀ ਗਏ ਹੋ ਤੇ ਫਿਰ ਮਹਾਰਾਜ ਮੈਨੂੰ ਪੁੱਛਦੇ ਕਿਉਂ ਪਏ ਜੇ? ਮਹਾਰਾਜ ਹੁਣ ਤੁਹਾਡੇ ਕੋਲੋਂ ਕਿਹੜਾ ਕੁਝ ਲੁਕਿਆ? ਜਾਂ ਤਾਂ ਹੋਵੇ ਨਾ ਵੀ ਤੁਹਾਡੇ ਕੋਲੋਂ ਕੋਈ ਪੜਦਾ ਰਹਿ ਗਿਆ ਹੋਵੇ, ਤੇ ਮੈਂ ਤਾਂ ਦੱਸਦਾ ਚੰਗਾ ਲੱਗਦਾ, ਪਰ ਮਹਾਰਾਜ ਜੀ ਸੱਚੇ ਪਾਤਸ਼ਾਹ ਤੁਹਾਨੂੰ ਪਤਾ ਹੀ ਹੈ ਸਭ ਕੁਝ, ਤੇ ਫਿਰ ਹੁਣ ਮੈਂ ਕੀ ਬਿਆਨ ਕਰਕੇ ਦੱਸਾਂ?
ਪੁਨ ਜਿਸ ਬਿਦ ਤਿੰਨ ਬੈਨ ਅਲਾਏ, ਸੋ ਬਿਦ ਮੋਤੇ ਕਯੋ ਨਾ ਜਾਏ।
ਨਾਲੇ ਮਹਾਰਾਜ ਸੱਚੇ ਪਾਤਸ਼ਾਹ ਜੋ ਅਦਰਹਿਮਾਨ ਨੇ ਕਈਆਂ ਨੇ ਨਾ ਬਾਤਾਂ, ਜੋ ਗੱਲਾਂ ਕਈਆਂ ਨੇ ਉਹਨੇ ਤੁਹਾਡੇ ਬਾਬਤ, ਮਹਾਰਾਜ ਉਹ ਮੇਰੇ ਕੋਲੋਂ ਬੋਲ ਕੇ ਦੱਸੀਆਂ ਵੀ ਨੀ ਜਾਣੀਆਂ, ਮੈਂ ਨੀ ਬੋਲ ਸਕਦਾ ਉਹ ਬਾਤਾਂ ਜੋ ਉਹਨੇ ਕਹੀਆਂ। ਰੋਸ ਵਿੱਚ ਆ ਕੇ ਈਰਖਾ ਕਰਕੇ ਜੋ ਉਹਨੇ ਤੁਹਾਡੇ ਖਿਲਾਫ ਬੋਲ ਬੋਲੇ ਨੇ, ਮਹਾਰਾਜ ਇੱਕ ਤਾਂ ਤੁਸੀਂ ਅੰਤਰਜਾਮੀ ਹੋ ਜਾਣਦੇ ਹੋ, ਦੂਜਾ ਮਹਾਰਾਜ ਮੈਂ ਦੱਸ ਵੀ ਨੀ ਸਕਦਾ ਉਹਨੇ ਜੋ ਕੁਝ ਕਿਹਾ, ਜੋ ਕੁਝ ਉਹਨੇ ਆਖਿਆ ਹੈ।
ਬੇਕ ਫਕੀਰ ਕਹਾਏ ਫਕੀਰਾ, ਨਹੀਂ ਫਕੀਰੀ ਮਗ ਕੇ ਤੀਰਾ।
ਮਹਾਰਾਜ ਉਹਦਾ ਬੇਖ ਤਾਂ ਫਕੀਰਾਂ ਵਾਲਾ ਹੈ, ਵੀ ਉਹਨੇ ਭੇਸ ਜਿਹੜਾ ਉਹ ਤਾਂ ਫਕੀਰਾਂ ਵਾਲਾ ਧਾਰਿਆ ਹੋਇਆ, ਪਰ ਉਹ ਫਕੀਰਾਂ ਦੇ ਰਸਤੇ ਤੇ ਚੱਲਦਾ ਨਹੀਂ, ਫਕੀਰੀ ਦੇ ਮਾਰਗ ਤੇ, ਫਕੀਰੀ ਦੇ ਰਾਹ ਤੇ ਚੱਲਦਾ ਕੋਈ ਨੀ, ਫਕੀਰੀ ਦੇ ਰਸਤੇ ਤੇ ਚੱਲਣ ਵਾਲਾ ਕੋਈ ਨੀ, ਉਹਦਾ ਫਕੀਰੀ ਵਾਲਾ ਭੇਖ ਉਹਨੇ ਜ਼ਰੂਰ ਬਣਾਇਆ ਹੋਇਆ ਪਰ ਉਸ ਫਕੀਰੀ ਦੇ ਮੱਗ ਦਾ ਉਹ ਧਾਰਨੀ ਨਹੀਂ ਹੈ।
ਮਨ ਮੈਂ ਮਤਸਰ ਅਤਿ ਅਧਕਾਏ,
ਮਨ ਵਿੱਚ ਤਾਂ ਬੜੀ ਵੱਡੀ ਈਰਖਾ ਦੀ ਅੱਗ ਬਲਦੀ, ਫਕੀਰਾਂ ਅੰਦਰ ਈਰਖਾ ਥੋੜੀ ਹੁੰਦੀ। ਫਕੀਰ ਖਾਲਸਾ ਜੀ ਉਹ ਹੈ ਜਿਹਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਈਰਖਾ ਦੁਵੈਸ਼ ਨਾ ਰਹੇ ਔਰ ਜਿਹਦੇ ਅੰਦਰ ਬਾਹਰ ਇੱਕੋ ਜਿਹੀ ਅਵਸਥਾ ਬਣੀ ਹੋਵੇ ਉਹਨੂੰ ਫਕੀਰ ਕਹਿੰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਰੇ ਖਾਨ ਕਹਿੰਦਾ, ਮਹਾਰਾਜ ਉਹ ਕਾਹਦਾ ਫਕੀਰ ਹੈ? ਨਾ ਤਾਂ ਫਕੀਰ ਹੈ ਪਰ ਫਕੀਰੀ ਫਕੀਰ ਹੈ ਨਹੀਂ, ਉਹ ਤਾਂ ਫਕੀਰੀ ਦੇ ਰਸਤੇ ਦੇ ਨੇੜੇ ਤੱਕ ਨੀ ਕਿਤੇ ਫੜਕਦਾ। ਉਹਦਾ ਤਾਂ ਅੰਦਰ ਮਹਾਰਾਜ ਜੀ ਈਰਖਾ ਦੀ ਅੱਗ ਨਾਲ, ਦਵੈਸ਼ ਦੀ ਅੱਗ ਦੇ ਨਾਲ ਭਰਿਆ ਹੋਇਆ।
ਪਰ ਜਸ ਪਾਵਕ ਬੀਚ ਜਰਾਏ,
ਜਦੋਂ ਕਿਸੇ ਪਰਾਏ ਦਾ ਜਸ ਸੁਣਦਾ ਉਹਦੇ ਵਿਚ ਸੁਣ ਕੇ ਈਰਖਾ ਦੀ ਅੱਗ ਚ ਸੜਦਾ।
ਤੁਮਰੀ ਮਹਿਮਾ ਜੋਨ ਤਮਾਨਾ, ਤਿੰਨ ਚੱਕਵੇ ਨਿਆਈ ਦੁੱਖ ਮਾਨਾ।
ਮਹਾਰਾਜ ਜਦੋਂ ਮੈਂ ਤੁਹਾਡੀ ਮਹਿਮਾ ਕੀਤੀ ਤੇ ਤੁਹਾਡੀ ਮਹਿਮਾ ਸੀ ਚੰਦਰਮਾ ਦੇ ਤੁਲ, ਤੇ ਅਦਰਾ ਮਾਨ ਫਕੀਰ ਬਣ ਗਿਆ ਚਕਵਾ। ਹੁਣ ਚਕਵੇ ਨੂੰ ਚੰਨ ਕਿੰਨਾ ਸੋਹਣਾ ਹੁੰਦਾ ਪਰ ਚੰਗਾ ਤੇ ਨਹੀਂ ਲੱਗਦਾ ਨਾ, ਚਕਵੇ ਨੂੰ ਚੰਨ ਨਹੀਂ ਚੰਗਾ ਲੱਗਦਾ। ਮਹਾਰਾਜ ਉਹ ਤਾਂ ਚਕਵਾ ਬਣ ਗਿਆ, ਉਹ ਤਾਂ ਸੜ ਗਿਆ। ਤੁਹਾਡੀ ਮਹਿਮਾ ਚੰਦਰਮਾ ਦੇ ਸਮਾਨ, ਚੰਦਰਮਾ ਦੀ ਜੋਨ ਸਮਾਨ, ਪ੍ਰਕਾਸ਼ ਦੇ ਸਮਾਨ ਸੀ ਜੋ ਮੈਂ ਆਪ ਜੀ ਦੀ ਮਹਿਮਾ ਕਹੀ ਸੀ।
ਦੋਏਰਾ ਗੁਰ ਪਾਖਿਓ ਤਿਸ ਬਿਦ ਕਹੋ ਜੇ ਬਿਦ ਬੋਲਿਓ ਸੋਏ।
ਸਤਿਗੁਰੂ ਜੀ ਕਹਿਣ ਲੱਗੇ, ਉਬਾਰੇ ਖਾਨ ਜੀ ਤੁਸੀਂ ਝਿਜਕੋ ਨਾ, ਤੁਸੀਂ ਬਸ ਇਹ ਦੱਸੋ ਵੀ ਉਹਨੇ ਜੋ ਕਿਹਾ ਤੁਸੀਂ ਉਸੇ ਤਰ੍ਹਾਂ ਕਹਿ ਦਿਓ, ਸਾਨੂੰ ਸੁਣਾ ਦਿਓ। ਜੋ ਉਹਨੇ ਕਿਹਾ ਉਸੇ ਤਰ੍ਹਾਂ ਸਾਨੂੰ ਦੱਸ ਦਿਓ, ਉਸੇ ਤਰ੍ਹਾਂ ਸਾਨੂੰ ਬੋਲ ਕੇ ਸੁਣਾ ਦਿਓ।
ਨੈ ਦੁਰਾਓ ਕੱਚ ਕੀਜੀਏ ਤੁਝਕੋ ਦੋਸ਼ ਨਾ ਕੋਏ।
ਤੁਸੀਂ ਨਾ ਉਹਦਾ ਕਿਸੇ ਪ੍ਰਕਾਰ ਦਾ ਲੁਕਾ ਕਰੋ, ਤੁਸੀਂ ਬਸ ਦੱਸ ਦਿਓ ਵੀ ਉਹਨੇ ਕੀ ਕਿਹਾ, ਤੁਹਾਨੂੰ ਨੀ ਕੋਈ ਦੋਸ਼ ਲੱਗੇਗਾ। ਜੇ ਤੁਸੀਂ ਉਹਨੇ ਮਾੜੇ ਸ਼ਬਦ ਵੀ ਕਹੇ ਨੇ ਤੇ ਤੁਸੀਂ ਕਹਿ ਦਿਓਗੇ, ਤੁਹਾਨੂੰ ਨੀ ਉਹਦੇ ਚ ਕੋਈ ਦੋਸ਼ ਲੱਗਣ ਲੱਗਾ, ਅਸੀਂ ਬਚਨ ਕਰਦੇ ਹਾਂ, ਤੁਸੀਂ ਉਹਦਾ ਕੋਈ ਛੁਪਾਓ ਨਾ ਕਰੋ। ਜੋ ਅਦਰਾ ਮਾਨ ਫਕੀਰ ਨੇ ਕਿਹਾ ਤੁਸੀਂ ਇਨ ਬਿਨ ਉਸੇ ਤਰ੍ਹਾਂ ਸਾਨੂੰ ਦੱਸ ਦਿਓ।
ਪਈ ਬੋਲਿਓ ਤਵੈ ਉਬਾਰੇ ਖਾਨ ਅਹਿ ਦੁਰਮਤੀ ਜੇ ਮਨ ਮਾਨ।
ਉਬਾਰੇ ਖਾਨ ਉਸ ਵੇਲੇ ਬੋਲਿਆ, ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਸਾਹਿਬ ਜੇ ਪੁੱਛਦੇ ਹੋ ਤਾਂ ਸੁਣੋ, ਅਦਰਾ ਮਾਨ ਬੜਾ ਮਾੜੀ ਮਤ ਵਾਲਾ, ਦੁਰਮਤੀ ਜੇ ਮਨ ਮਾਨ, ਉਹਦੇ ਮਨ ਵਿੱਚ ਮਾਣ ਹੈ ਤੇ ਜਿਹੜਾ ਬੰਦਾ ਮਾਨੀ ਹੁੰਦਾ ਉਹਦੀ ਮਤ ਵੀ ਮਾੜੀ ਹੋ ਜਾਂਦੀ, ਮਲੀਨ ਹੋ ਜਾਂਦੀ। ਮਾਣ ਜਿਹੜਾ ਨਾ ਖਾਲਸਾ ਜੀ ਇਹ ਮੈਲਾ ਕਰ ਦਿੰਦਾ ਮਤ ਨੂੰ ਵੀ ਤੇ ਮਨ ਨੂੰ ਵੀ। ਮਹਾਰਾਜ ਉਹ ਮਾੜੀ ਮਤ ਵਾਲਾ ਔਰ ਉਹਦੇ ਮਨ ਦੇ ਵਿੱਚ ਬੜਾ ਵੱਡਾ ਭਾਰੀ ਮਾਣ ਹੈ ਵੀ ਮੈਂ ਬੜਾ ਵੱਡਾ ਫਕੀਰ ਹਾਂ। ਉਹਨੂੰ ਆਪਣੇ ਵੱਡੇ ਫਕੀਰ ਹੋਣ ਤੇ ਵੇਖੋ ਖਾਲਸਾ ਜੀ, ਫਕੀਰ ਤਾਂ ਉਹ ਹੁੰਦਾ ਜਿਹੜਾ ਮਾਣ ਛੱਡ ਦੇਵੇ, ਪਰ ਅੱਜ ਦੇ ਫਕੀਰ ਜਿਹੜੇ ਕਲਯੁਗ ਦੇ ਨੇ ਨਾ, ਉਹਨਾਂ ਨੂੰ ਆਪਣੀ ਫਕੀਰੀ ਤੇ ਵੀ ਬੜਾ ਮਾਣ ਹੁੰਦਾ ਵੀ ਅਸੀਂ ਬੜੇ ਵੱਡੇ ਫਕੀਰ। ਹੁਣ ਫਕੀਰ ਕੀ ਤੇ ਮਾਣ ਕੀ, ਫਕੀਰ ਕੀ ਤੇ ਮਾਣ ਕੀ? ਪਰ ਵਾਰੇ ਖਾਨ ਕਹਿੰਦਾ, ਮਹਾਰਾਜ ਉਹਨੂੰ ਤਾਂ ਆਪਣੀ ਫਕੀਰੀ ਦਾ ਵੀ ਮਨ ਵਿੱਚ ਬੜਾ ਵੱਡਾ ਮਾਣ ਹੈ।
ਮੈਂ ਤੁਮਰੇ ਗੁਣ ਵਰਣਨ ਕਰੇ ਖੁਨਸਿਓ ਗਰਬੈ ਉਰ ਨੈ ਜਰੇ।
ਮਹਾਰਾਜ ਜਦੋਂ ਮੈਂ ਤੁਹਾਡੇ ਗੁਣ ਵਰਣਨ ਕੀਤੇ ਨਾ, ਉਬਾਰੇ ਖਾਨ ਕਹਿੰਦਾ ਜਦੋਂ ਉਹਦੇ ਸਾਹਮਣੇ ਅਦਰਾ ਮਾਨ ਦੇ, ਉਹਦੇ ਕੋਲੋਂ ਜਰੇ ਨਹੀਂ ਗਏ। ਜਦੋਂ ਮੈਂ ਕਿਹਾ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਖੁਦਾ ਦੀ ਪਾਕ ਮੂਰਤ ਨੇ, ਪਰਮੇਸ਼ਰ ਦਾ ਅਵਤਾਰ ਨੇ, ਸਾਰੇ ਗੁਣ ਸੰਪੰਨ ਨੇ, ਜਦੋਂ ਮੈਂ ਤੁਹਾਡਾ ਸੁਜਸ ਕੀਤਾ ਨਾ ਉਹਦੇ ਸਾਹਮਣੇ, ਉਹਦੇ ਕੋਲੋਂ ਸੁਣ ਕੇ ਤੁਹਾਡੀ ਮਹਿਮਾ ਜਰੀ ਨਹੀਂ ਗਈ, ਉਹ ਜਰ ਕੇ ਜੜ ਜੜ ਕੇ ਸੜ ਬਲ ਗਿਆ।
ਆਖੇ ਹਿੰਦੂ ਅਹੈ ਪਲੀਤ,
ਉਹਨੇ ਅੱਗੋਂ ਇਹ ਜਵਾਬ ਦਿੱਤਾ ਤੁਹਾਡੀ ਉਪਮਾ ਸੁਣ ਕੇ, ਕਹਿੰਦਾ ਉਹ ਤਾਂ ਹਿੰਦੂ ਬੜਾ ਪਲੀਤ ਹੈ। ਤੁਹਾਨੂੰ ਮਹਾਰਾਜ ਜੀ ਪਲੀਤ ਸ਼ਬਦ ਨਾਲ ਉਹਨੇ ਸੰਬੋਧਨ ਕੀਤਾ ਹੈ।
ਕਰਿਓ ਜਾਏ ਕਹਿ ਤੈਂਜੋ ਮੀਤ,
ਮੈਨੂੰ ਕਹਿੰਦਾ ਉਹ ਤੂੰ ਹਿੰਦੂ ਨੂੰ ਜਾ ਕੇ ਆਪਣਾ ਮਿੱਤਰ ਬਣਾ ਲਿਆ ਜਿਹੜਾ ਬੜਾ ਪਲੀਤ ਹੈ।
ਕਿਆ ਤਰੀ ਤੈ ਕਰੈ ਉਚਾਰੋ ਦਿਓ ਉਠਾਏ ਦੂਰ ਕਰ ਡਾਰੋ।
ਉਹਦੀ ਕੀ ਤਾਰੀਫ ਕਰਦਾ ਮੇਰੇ ਕੋਲ ਆ ਕੇ, ਕੀ ਸੁਜਸ ਕਰਦਾ ਉਹਦਾ? ਮੈਂ ਤਾਂ ਉਹਨੂੰ ਉਥੋਂ ਉਠਾ ਹੀ ਦੇਣਾ, ਰਹਿਣ ਹੀ ਨਹੀਂ ਦੇਣਾ ਉੱਥੇ, ਮੈਂ ਤਾਂ ਉਹਨੂੰ ਉਥੋਂ ਉਠਾ ਹੀ ਦੇਣਾ। महाराज ए बोल जेड़े ने अदरा मान ने अपने मुंह बोले ने बड़े मान विच बड़े अहंकार विच आके बोले हन।
हौ तद पे बोल बिद समझायो।
महाराज सुन के फिर भी मैं उन्हूं बड़ा समझाया, मैं अदरा मान नू बड़ी मत दित्ती, उन्हूं बड़ी समझाण दा यतन कीता।
जो खुदाए सुतन धर आयो।
मैं उन्हूं ए गल आखी भी जेड़ा खुदा है ना जिन्हूं तू खुदा मनदा है, उसे खुदा ने गुरु नानक साहब दा शरीर धारण कीता, उही गुरु नानक साहब दे सरूप दे विच इस मात लोक विच आए ने। ए गल मैं अदरा मान फकीर नू समझाण दा यतन कीता है।
एक ना बात सिफत की मानी।
पर महाराज जी उन्हें तुहाडी सिफत दी एक भी गल नहीं मनी। मैं आप जी दी सिफत करदा सी, उह अगो तुहाडी निंदा करदा सी, आप जी वास्ते अपमान जनक शब्दावली जिहड़ी है उह शब्दावली दी वरतों करदा सी।
अरे ओ अफर और अति अभिमानी।
एडा अभिमानी भी हिरदे च अफरिया होया सी हंकार नाल कि मेरे वर्गा फकीर होर केड़ा हो सकदा, मैं ही सब तो वड्डा फकीर हां, मेरे तो वड्डा फकीर कौन हो सकदा। एदां दा मान ते एदां दा अफारा उस अदरा मान फकीर नू होया होया है।
दुएरा बस मोरे पर ने चले पयो तूशनी सोए।
महाराज मैं उस इलाके दा नवाब हां ते मेरे तो दा कोई जोर नहीं चलिया, जे मेरी थां ते कोई होर हुंदा ते शायद उन्हूं मारदा कुटदा ही, वी तूं उपमा क्यों कीती। महाराज मेरे ते तां उहदा कोई जोर नहीं चलिया, मेरे ते तां उहदा कोई वस नहीं चलिया, ते सुन के जो मैं कहा ते उह भी चुप कर गया, ते मैं भी चुप करके उत्थों वापस मुड़ आया।
इस बिद गर्भति शेक उर मिलो ता लज्जत होए।
एदा महाराज उह अदरा मान जिहड़ा शेख है उह बड़ा हंकारिया होया, ਉਹਦਾ ਹੰਕਾਰ ਹੁਣ ਤਾਂ ਹੀ ਟੁੱਟ ਸਕਦਾ ਜੇ ਤੁਸੀਂ ਇੱਕ ਵਾਰੀ ਉਹਨੂੰ ਮਿਲੋ, ਕਿਉਂਕਿ ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਤੁਹਾਨੂੰ ਵੇਖਦਿਆਂ ਵਿਧਵੰਸ ਹੋ ਜਾਂਦੇ ਨੇ, ਔਰ ਉਹ ਵੱਡੇ ਵੱਡੇ ਹੰਕਾਰੀ ਆਪ ਜੀ ਦੇ ਚਰਨਾਂ ਤੇ ਟੱਠ ਕੇ ਡਿੱਗ ਪੈਂਦੇ ਨੇ। ਮੇਰੇ ਸਾਹਿਬਾਂ ਦਾ ਪ੍ਰਤਾਪ ਵੀ ਐਸਾ ਸੀ, ਸਤਿਗੁਰਾਂ ਦਾ ਜਲਾਲ ਹੀ ਐਸਾ ਹੈ ਕਿ ਵੱਡੇ ਵੱਡੇ ਮਾਨੀ ਹੰਕਾਰੀ ਵੇਖਿਆ। ਤੁਸੀਂ ਸਾਰੀ ਕਥਾ ਪਿੱਛੇ ਸੁਣੀ ਆਏ ਹੋ, ਹੁਣ ਤਾਂ ਸਮਾਪਤੀ ਵੱਲ ਜਾ ਰਹੀ ਹੈ ਕਿ ਸਤਿਗੁਰਾਂ ਨੂੰ ਕਿੱਡੇ ਕਿੱਡੇ ਮਾਨੀ ਹੰਕਾਰੀ ਆ ਕੇ ਮਿਲੇ, ਪਰ ਜਿਹੜਾ ਮਿਲਿਆ ਆ ਕੇ ਸਿਰ ਝੁਕਾ ਕੇ ਹੀ ਮਿਲਦਾ ਰਿਹਾ। ਬੜੇ ਬੜੇ ਵੱਡੇ ਮਾਨੀ ਅਭਿਮਾਨੀ ਸਤਿਗੁਰਾਂ ਨੇ ਝੁਕਾ ਲਏ, ਨਿਵਾ ਲਏ। ਉਬਾਰੇ ਖਾਨ ਕਹਿੰਦਾ ਮਹਾਰਾਜ ਅਦਰਾ ਮਾਨ ਵਿੱਚ ਬੜਾ ਮਾਣ ਹੈ, ਉਹਦੇ ਚ ਬੜਾ ਹੰਕਾਰ ਹੈ, ਪਰ ਉਹ ਹੰਕਾਰ ਉਦੋਂ ਤੱਕ ਹੀ ਹੈ ਜਦੋਂ ਤੱਕ ਤੁਹਾਨੂੰ ਮਿਲਦਾ ਨਹੀਂ। ਜੇ ਤੁਹਾਡੇ ਨਾਲ ਉਹਦਾ ਮੇਲ ਹੋ ਜਾਏ ਜਾਂ ਤੁਸੀਂ ਉਹਨੂੰ ਜਾ ਕੇ ਮਿਲੋ ਤੇ ਉਹਦੇ ਮਨ ਦਾ ਇਹ ਮਾਣ, ਉਹਦੇ ਮਨ ਦਾ ਇਹ ਹੰਕਾਰ ਇਹ ਜਾਂਦਾ ਰਹੇਗਾ।
ਸ਼੍ਰੀ ਅੰਗਦ ਸੁਣ ਤੇ ਉਪਰੰਤਾ ਮੁਝ ਸੋ ਬੋਲੇ ਗੁਰ ਭਗਵੰਤਾ।
ਇਹ ਕਥਾ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਸੁਣਾ ਰਹੇ ਨੇ ਤੇ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਉਸ ਤੋਂ ਉਪਰੰਤ ਅੱਗੇ ਆਪ ਜੀ ਬਚਨ ਸੁਣੋ ਕਿ ਜਦੋਂ ਉਬਾਰੇ ਖਾਨ ਨੇ ਗੱਲ ਕਹੀ ਤੇ ਭਗਵੰਤ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਜੀ ਕਹਿੰਦੇ ਮੈਨੂੰ ਕਹਿਣ ਲੱਗੇ,
ਚੱਲ ਬਾਲੇ ਅਬ ਤੇ ਕੋ ਦੇਖੀ।
ਮਹਾਰਾਜ ਜੀ ਕਹਿਣ ਲੱਗੇ ਚੱਲ ਬਾਲਾ ਜੀ, ਭਾਈ ਬਾਲਾ ਜੀ ਚੱਲੀਏ, ਚੱਲ ਕੇ ਆਪਾਂ ਹੁਣ ਅਦਰਾ ਮਾਨ ਫਕੀਰ ਨੂੰ ਵੀ ਵੇਖ ਲਈਏ ਵੀ ਉਹ ਫਕੀਰ ਕੈਸਾ, ਉਹਨੂੰ ਵੀ ਚੱਲ ਕੇ ਮਿਲ ਆਈਏ।
ਸ਼ੇਖ ਫੂਕਣੀ ਹਰੈ ਬਿਸ਼ੇਕੀ।
ਚਲੋ ਚੱਲ ਕੇ ਸ਼ੇਖ ਦੀ ਫੂਕਣੀ ਕਹਿੰਦੇ ਨੇ ਹੰਕਾਰ ਨੂੰ, ਉਹਦਾ ਹੰਕਾਰ ਚੱਲ ਕੇ ਹਰ ਲਈਏ, ਕਿਉਂਕਿ ਹੋ ਮੈਂ ਤੇ ਫਕੀਰੀ ਚ ਨੀ ਨਾ ਚਾਹੀਦੀ। ਮੇਰੇ ਸਤਿਗੁਰੂ ਜੀ ਦੇ ਅਦਰਾ ਮਾਨ ਨੂੰ ਮਿਲਣ ਚੱਲੇ ਨੇ ਤੇ ਉਹਨੂੰ ਨੀਵਾਂ ਵਿਖਾਣ ਨੀ ਚੱਲੇ। ਸਤਿਗੁਰੂ ਜੀ ਤਾਂ ਜਾਣਾ ਚਾਹੁੰਦੇ ਨੇ ਉਸ ਫਕੀਰ ਕੋਲ ਵੀ ਉਹਨੂੰ ਅਸਲ ਫਕੀਰੀ ਦੇ ਮਾਇਨੇ ਦੱਸ ਦੇਣ ਕਿ ਫਕੀਰੀ ਕਿਸ ਨੂੰ ਕਹਿੰਦੇ ਨੇ। ਕਹਿਣ ਲੱਗੇ ਚਲੋ ਭਾਈ ਬਾਲਾ ਜੀ ਆਪਾਂ ਉਸ ਸ਼ੇਖ ਨੂੰ ਮਿਲ ਹੀ ਆਈਏ, ਔਰ ਉਹਦੇ ਮਨ ਦੀ ਜਿਹੜੀ ਫੂਕਣੀ ਹੰਕਾਰ ਹੈ ਉਹਨੂੰ ਚੱਲ ਕੇ ਹਰੀਏ, ਉਹਨੂੰ ਚੱਲ ਕੇ ਦੂਰ ਕਰੀਏ।
ਕਹਿ ਕਰ ਗਵਨੇ ਕਿਰਪਾ ਨਕੇਤਾ
ਕਹਿ ਕੇ ਕਿਰਪਾ ਦੇ ਘਰ ਕਿਰਪਾ ਦੇ ਖਜ਼ਾਨੇ ਕਿਰਪਾਲੂ ਦਿਆਲੂ ਸਾਹਿਬ ਸੱਚੇ ਪਾਤਸ਼ਾਹ ਜੀ ਚੱਲ ਪਏ
ਕਰਨ ਸ਼ੇਖ ਕੋ ਲੱਜਤ ਹੇਤਾ
ਮਹਾਰਾਜ ਜੀ ਉਹਦੇ ਘਰ ਨੂੰ ਹੀ ਚੱਲ ਪਏ ਜਿੱਧਰ ਅਦਰਾ ਮਾਨ ਦਾ ਡੇਰਾ ਸੀ ਨਾ ਘਰ ਸੀ ਉਹਦੇ ਘਰ ਵਾਲੇ ਪਾਸੇ ਸਤਿਗੁਰੂ ਜੀ ਚੱਲ ਪਏ ਇਹਨੂੰ ਲੱਜਤ ਕਰਨ ਵਾਸਤੇ ਸ਼ਰਮਿੰਦਾ ਕਰਨ ਵਾਸਤੇ
ਚਲੋ ਅਗਾਰੀ ਆਪ ਹੀ ਉਬਾਰਾ ਦੇਰ ਕੁਚਕ ਆਗਮਨ ਹਮਾਰਾ
ਮਹਾਰਾਜ ਜੀ ਕਹਿੰਦੇ ਉਬਾਰੇ ਖਾਨ ਜੀ ਤੁਸੀਂ ਅੱਗੇ ਅੱਗੇ ਚੱਲੋ ਤੁਹਾਡੇ ਪਿੱਛੇ ਕੁਝ ਕੁ ਦੇਰੀ ਤੱਕ ਅਸੀਂ ਵੀ ਚੱਲ ਕੇ ਆਉਂਦੇ ਮਹਾਰਾਜ ਜੀ ਲੱਜਤ ਕਰਨ ਚੱਲੇ ਨੇ ਕਿ ਸਾਡਾ ਤਾਂ ਉਹਦੇ ਨਾਲ ਕਦੇ ਮੇਲ ਨਹੀਂ ਹੋਇਆ ਪਹਿਲਾਂ ਤੇ ਉਹ ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਨੂੰ ਉਠਾ ਹੀ ਦੇਣਾ ਉੱਥੋਂ ਕਰਤਾਰਪੁਰ ਚੋਂ ਵੀ ਪੁੱਛੀਏ ਤਾਂ ਸਹੀ ਚੱਲ ਕੇ ਮਿਲ ਕੇ ਵੀ ਤੁਸੀਂ ਕਿਉਂ ਉਠਾਉਣਾ ਚਾਹੁੰਦੇ ਹੋ ਪੀਰ ਜੀ ਫਕੀਰ ਜੀ ਅਸੀਂ ਕੀ ਵਿਗਾੜ ਦਿੱਤਾ ਤੁਹਾਡਾ ਕੀ ਗੁਨਾਹ ਕਰ ਦਿੱਤਾ ਸਤਿਗੁਰੂ ਜੀ ਉਹਨੂੰ ਲੱਜਤ ਕਰਨ ਵਾਸਤੇ ਔਰ ਉਹਦਾ ਮਾਣ ਹਰਨ ਵਾਸਤੇ ਜਾਣਾ ਚਾਹੁੰਦੇ ਉਬਾਰੇ ਖਾਨ ਨੂੰ ਕਹਿੰਦੇ ਉਬਾਰੇ ਖਾਨ ਜੀ ਤੁਸੀਂ ਚੱਲੋ ਅਸੀਂ ਤੁਹਾਡੇ ਪਿੱਛੋਂ ਕੁਝ ਕੁ ਦੇਰੀ ਤੱਕ ਚੱਲ ਕੇ ਆਉਂਦੇ ਹਾਂ
ਗਇਓ ਉਬਾਰਾ ਡਿੱਗ ਤੇ ਕਾਲਾ ਗਮਨੇ ਮੰਦ ਮੰਦ ਕਿਰਪਾਲਾ
ਤਾਂ ਉਬਾਰੇ ਖਾਨ ਤਾਂ ਬੜੀ ਛੇਤੀ ਨਾਲ ਅਦਰਾ ਮਾਨ ਫਕੀਰ ਦੇ ਡੇਰੇ ਵੱਲ ਨੂੰ ਚਲਾ ਗਿਆ ਔਰ ਆਪ ਜਗਤ ਗੁਰੂ ਗੁਰੂ ਨਾਨਕ ਸਾਹਿਬ ਤੇ ਭਾਈ ਬਾਲਾ ਜੀ ਕੁਝ ਕੁ ਸੇਵਕ ਹੋਰ ਨੇ ਨਾਲ ਉਹਨਾਂ ਨੂੰ ਨਾਲ ਲੈ ਕੇ ਸਹਿਜੇ ਸਹਿਜੇ ਸਤਿਗੁਰੂ ਜੀ ਅਦਰਾ ਮਾਨ ਫਕੀਰ ਦੇ ਡੇਰੇ ਨੂੰ ਚੱਲ ਪਏ
ਆਗੇ ਸੋ ਸ਼ਿਵਕਾ ਆਰੁੱਡਾ ਜਾਤ ਕਿਤੇ ਅਭਿਮਾਨੀ ਗੁੱਡਾ
ਅੱਗੇ ਕਿਤੇ ਖਾਲਸਾ ਜੀ ਜਿਹੜਾ ਅਦਰਾ ਮਾਨ ਫਕੀਰ ਸੀ ਨਾ ਉਹ ਪਾਲਕੀ ਚ ਸਵਾਰ ਹੋ ਕੇ ਜਿਹਦੇ ਮਨ ਚ ਬੜਾ ਮਾਣ ਤੇ ਹੰਕਾਰ ਸੀ ਉਹ ਪਾਲਕੀ ਚ ਸਵਾਰ ਹੋਇਆ ਤੇ ਅੱਗੇ ਕਿਤੇ ਜਾਣ ਵਾਸਤੇ ਚੱਲਿਆ ਹੋਇਆ ਸੀ ਆਪਣੇ ਡੇਰੇ ਚੋਂ ਬਾਹਰ ਹੀ ਨਿਕਲਿਆ ਪਾਲਕੀ ਚ ਬੈਠਾ ਸੀ ਕਿਤੇ ਚੱਲਿਆ ਸੀ ਤੇ ਜਾਣ ਵਾਸਤੇ ਪਾਲਕੀ ਚ ਬੈਠਾ ਬਾਹਰ ਨੂੰ ਆਇਆ ਜਿਹੜਾ ਬੜਾ ਅਭਿਮਾਨੀ ਤੇ ਬੜਾ ਹੰਕਾਰੀ ਸੀ
ਮਾਨਵ ਜੇ ਕੇ ਬ੍ਰਿੰਦ ਸੰਘਾਰੇ
ਕਈ ਚੇਲੇ ਚਪਟੇ ਮੁਰੀਦ ਉਹ ਅਦਰਾ ਮਾਨ ਦੇ ਨਾਲ ਸਨ ਇਹ ਕਿਧਰੇ ਜਾ ਰਹੇ ਸਨ ਕਿਧਰੇ ਚੱਲੇ ਸਨ
ਸ਼੍ਰੀ ਗੁਰੂ ਆਮਨ ਸਭੈ ਨਿਆਰੇ
ਉਹਨਾਂ ਦੇ ਮੁਰੀਦਾਂ ਚੇਲਿਆਂ ਨੇ ਵੇਖਿਆ ਵੀ ਅੱਗੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਆ ਰਹੇ ਨੇ ਚੇਲਿਆਂ ਨੇ ਵੇਖਿਆ ਅਦਰਾ ਮਾਨ ਫਕੀਰ ਪਾਲਕੀ ਚ ਬੈਠਾ ਨਾਲ ਉਹਦੇ ਚੇਲੇ ਨੇ ਨਿਕਲੇ ਹੀ ਸਨ ਡੇਰੇ ਚੋਂ ਬਾਹਰ ਨੂੰ ਤੇ ਅੱਗੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਉਂਦੇ ਵੇਖ ਲਏ
ਸ਼ੇਖ ਸੰਗ ਤਬ ਬਚਨ ਅਲਾਵਤ ਸੁਣੋ ਸ਼ਾਹ ਜੀ ਤਪਾ ਤੋਂ ਆਵਤ
ਜਿਹੜੇ ਚੇਲੇ ਸਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਆਉਂਦਿਆਂ ਵੇਖਿਆ ਜਿਹੜੇ ਜਾਣਦੇ ਸਨ ਸਤਿਗੁਰਾਂ ਨੂੰ ਉਹ ਕਹਿਣ ਲੱਗੇ ਸ਼ਾਹ ਜੀ ਫਕੀਰ ਜੀ ਅਦਰਾ ਮਾਨ ਜੀ ਅੱਗੇ ਤਾਂ ਤਪਾ ਜੀ ਆ ਰਹੇ ਨੇ ਗੁਰੂ ਨਾਨਕ ਸਾਹਿਬ ਨੂੰ ਤਪਾ ਜੀ ਕਹਿੰਦੇ ਸਨ ਬਹੁਤ ਵੀ ਅੱਗੇ ਤਾਂ ਤਪਾ ਜੀ ਆ ਰਹੇ ਹਨ
ਦੋਏਰਾ ਅਦਰਾ ਮਾਨ ਸੁਨ ਕਾਨ ਏ ਆਦਰ ਕਰਨੇ ਹੇਤ
ਅਦਰਾ ਮਾਨ ਨੇ ਜਦੋਂ ਸੁਣਿਆ ਵੀ ਗੁਰੂ ਨਾਨਕ ਸਾਹਿਬ ਜੀ ਆ ਰਹੇ ਨੇ ਇਹ ਮਹਾਰਾਜ ਜੀ ਦਾ ਆਦਰ ਕਰਨ ਵਾਸਤੇ ਸਤਿਗੁਰਾਂ ਦਾ ਸਤਿਕਾਰ ਕਰਨ ਵਾਸਤੇ ਪਾਲਕੀ ਤੋਂ ਉਤਰ ਆਇਆ
ਉਤਰੇ ਉਹ ਸ਼ਿਵਕਾ ਤੇ ਤਰੇ ਪਿਖ ਬੇਦੀ ਕੁਲ ਕੇਤ
ਇਹਨੇ ਪਾਲਕੀ ਤੋਂ ਹੇਠਾਂ ਉਤਰਨਾ ਕੀਤਾ ਉਤਰ ਕੇ ਪਾਲਕੀ ਤੋਂ ਥੱਲੇ ਬੇਦੀ ਕੁਲ ਕੇਤ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਸਾਹਮਣੇ ਖਲੋਤਿਆਂ ਵੇਖਿਆ
ਚੋਪਈ ਅਵਲੋਕਤ ਸਨਮੁਖ ਹੋਏ ਠਾਂਡੋ ਲਖਿਓ ਆਜ ਕਸ ਹੈ ਚੋ ਬਾਡੋ
ਸਤਿਗੁਰਾਂ ਨੂੰ ਸਨਮੁਖ ਖਲੋਤਿਆਂ ਵੇਖਿਆ ਤੇ ਏਦਾਂ ਵਿਖਾਵਾ ਕਰਨ ਲੱਗਾ ਵੀ ਜਿਵੇਂ ਨੂੰ ਬੜਾ ਚਾਓ ਆਇਆ ਗੁਰੂ ਨਾਨਕ ਸਾਹਿਬ ਦੇ ਆਉਣ ਦਾ ਕਿਉਂਕਿ ਬਾਹਰੋਂ ਮਹਾਰਾਜ ਜੀ ਨਾਲ ਸਤਿਕਾਰ ਵੀ ਰੱਖਣਾ ਚਾਹੁੰਦਾ ਸੀ ਹੰਕਾਰ ਵਿੱਚ ਉਦੋਂ ਕਹਿ ਬੈਠਾ ਪਹਿਲਾਂ ਪਰ ਹੁਣ ਵੇਖਿਆ ਵੀ ਮੇਰੀ ਨਾ ਅੱਗੇ ਦਾਲ ਤਾਂ ਗਲਦੀ ਨਹੀਂ ਇਹ ਬੜੇ ਕਰਾਮਾਤੀ ਫਕੀਰ ਨੇ ਤੇ ਹੁਣ ਮਹਾਰਾਜ ਜੀ ਦੇ ਆਉਣ ਦਾ ਬੜਾ ਇਹਨੂੰ ਚਾਓ ਜਿਹਾ ਜਾਗਿਆ ਏਦਾਂ ਬਾਹਰੋਂ ਵਿਖਾਵਾ ਕਰਨ ਲੱਗਾ ਕਿ ਜਿਵੇਂ ਇਹਨੂੰ ਬੜਾ ਚਾਓ ਆਇਆ ਤੇ ਪਾਲਕੀ ਤੋਂ ਹੇਠਾਂ ਉਤਰ ਕੇ ਬੜੀ ਛੇਤੀ ਨਾਲ ਕਾਹਲੀ ਨਾਲ ਸਤਿਗੁਰੂ ਜੀ ਵੱਲ ਅੱਗੇ ਨੂੰ ਵਧਿਆ
ਸ਼੍ਰੀ ਗੁਰੂ ਨਿਕਟ ਮਿਲੇ ਜਬ ਆਏ ਬੋਸੀ ਦਸ ਲਈ ਅਰ ਖਾਏ
ਸਤਿਗੁਰੂ ਜੀ ਕੋਲ ਆਏ ਪੀਰ ਵੀ ਅੱਗੇ ਤੁਰ ਕੇ ਆਇਆ ਤੇ ਇਹਨੇ ਸਤਿਗੁਰਾਂ ਨੂੰ ਦਸਤ ਬੋਸ਼ੀ ਕੀਤੀ ਮਹਾਰਾਜ ਜੀ ਨੇ ਵੀ ਇਹਦੇ ਦਸਤ ਹੱਥਾਂ ਵਿੱਚ ਲੈ ਕੇ ਦਸਤ ਬੋਸ਼ੀ ਕਰ ਲਈ
ਅਦਰਹ ਮਾਨ ਪੁਨ ਬਹਿਨੀ ਉਚਾਰੇ ਕਹੋ ਤਪਾ ਜੀ खैर तुम्हारे।
अदरा मान महाराज जी नूं पुछण लगा दस्तबोशी करके, वो पुरानियां गल्लां उन्हें आख्या भी इन्हां नूं पता नहीं लगियां होणियां जो मैं कहियां ने, ते हाथ दस्तबोशी करके ते सतगुरां नूं कहण लगा जी खैर सुख है। महाराज जी का हाल चाल पुछण लगा, कहण लगा पीर जी तपा जी तुहाडे खैर सुख है, एदां इन्हें सवाल किया।
गुरु कहो सुन अदरा मान एह खैर पर खैर न जान।
सतगुरु सच्चे पातशाह जी कहण लगे पीर जी है ता खैर पर हुण खैर है नहीं। साहब सच्चे पातशाह जी दे बचन विच अगे बड़ा गहरा बचन हुंदा, समझण वाला ही समझदा वी की कहा, नहीं तां मेरे साहब दी बात नूं समझना बड़ा औखा। पातशाह कहण लगे भी है ता खैर पर हुण खैर नहीं है। सतगुरु जी ने एदा जवाब दिता
दोएरा बौरो बूजियो खैर है खैर सो खैर न जा।
फिर इन्हें पूछया कहण लगा जी खैर है। महाराज जी कहते हां खैर है पर हुण खैर जानना हुण खैर समझना, है ता खैर है पर हुण खैर ना जान।
तीन बार पुन एक यो पुन कह अदरै मान।
तीन बार इन्हें पूछया ते तीन वेरी सतगुरां ने ही जवाब दिता भी खैर है पर खैर जानना। तीन वारी सतगुरां ने यही जवाब तीन वारी अदरै मान फकीर नूं दिता।
यो पई सुनो तपा जी अचरज मोरे कैसे बचन विचारों तोरे।
अगों अदरै मान सुन के बोलिया तीन वेरी, जदों महाराज जी का यही जवाब सुनिया ते सुन के कहण लगा तपा जी मैनू बड़ी हैरानी हो रही है तुहाडियां ये गल्लां सुन के तुहाडे बचन सुन के। ये जेडे बचन तुसी कह रहे हो महाराज ये मेरी समझ विच नहीं आ रहे।
कहो खैर खैर पुन नाई दिओ मायना मुझ समझाई।
महाराज जी नाले कहंदे हो खैर है ते फिर नाल ही कह देंदे हो खैर है नहीं। महाराज जी इहदा मायना की है, इहदे अर्थ की ने, मैनू आप जी कृपा करके समझाओ तां सही कि तुसी कहना की चाहुंदे हो। महाराज मैनू नहीं समझ आ रही जो तुसी कह रहे हो, नाले तां कहंदे हो खैर है ते नाल ही कह देंदे हो खैर है नहीं। महाराज जी इहदे मायने की ने, इहदे अर्थ की ने, आप जी कृपा करके दसो।
श्री गुरु पनियो शेख जी सुनिए खैर पली सब विधि गुनिए।
सतगुरु सच्चे पातशाह जी अगों कहण लगे शेख जी फिर सुनो, जे समझ नहीं आउंदी ते फिर सुनो, तुहानू सारी गल सुणाउंदे हां सारी गल दसदे हां। खैर भली सब ही विद गुनिए, साडी तां सारी प्रकार नाल खैर ही है, सब सुख है, परमेश्वर दी करतार दी कृपा है।
नहीं खैर हितता को ऐसे दियो उठाए कयो तुम जैसे।
सतनाम श्री। है ता खैर परमेश्वर दी कृपा, पर जेड़ी असी आ गल कहने ना नाल भी खैर है नहीं, वो ता कह रहे हैं भी तुसी ये गल आखी है भी मैं नानक नूं उत्थों उठा देना, इस करके असी कहने भी हुण खैर कोई नहीं। गरीब नवाग साहब सच्चे पातशाह जी महाराज हुण उहनूं लज्जत करन वास्ते इस हास रस विच इस व्यंग दे विच भी इहो जिहा बाण है जिहड़ा अदरै मान फकीर दे हिरदे नूं बिन्नणा। साहब सच्चे पातशाह कहिंदे भी है तां हुण तक खैर सोखी, पर तुहाडा सुनेहा मिलिया सी सानूं कि मैं गुरु नानक साहब नूं उत्थों उठा देना, इस करके हुण खैर कोई नहीं। ए असी ता दो वेरी ये बचन कहे ने।
कौन दे तुमरा हम छीनो।
महाराज जी कहंदे फकीर जी पहला ए दसो भी असी केड़ी तुहाडी जगह मल ली है जिहदे तो सानू तुसी उठाणा। सतगुरु जी पुछदे फकीर अदरै मान दसो तुहाडा केड़ा देश मल्ली बैठे हां, असी केड़ा तुहाडा इलाका मल्ली बैठे हां, जिस इलाके चो जिस देश विचों तुसी सानू उठाना चाहुंदे हो।
कैदो दर्व खेप को लीनो।
जां फिर असी तुहाडे कोलों कोई माया लई सी पीर जी, भी मैनू तां जेहन विच नहीं आउंदा, मैं तां अज मिले आप जी नूं पहली वार, यह दसो भी तुहाडे कोलों कोई खेप लई आ सी जां तुहाडे कोलों कोई सौदा लिया जां कोई माया दे गफे लए ने कि तुसी ए गल आखी है भी मैं नानक जी नूं उठा ही देना उत्थों। ਦੱਸੋ ਵੀ ਅਸੀਂ ਕੀ ਲੈ ਲਿਆ ਤੁਹਾਡਾ।
ਕੌਣ ਸ਼ਤਰਤਾ ਕਰਮ ਸੰਗਾ ਕਹੋ ਕੇ ਦਿਓ ਉਠਾਏ ਨਿਸੰਗਾ।
ਇਹੋ ਜੀ ਕਿਹੜੀ ਦੁਸ਼ਮਣੀ ਹੈ ਸਾਡੀ ਤੁਹਾਡੇ ਨਾਲ, ਤੁਹਾਡੇ ਨਾਲ ਦੁਆਸ਼ ਕੀ ਹੈ ਸਾਡੀ, ਲੜਾਈ ਕਿਸ ਗੱਲ ਦੀ, ਆਪਣਾ ਝਗੜਾ ਕਿਸ ਗੱਲ ਦਾ ਕਿ ਜਿਹੜੀ ਇਹ ਗੱਲ ਤੁਸੀਂ ਨਿਸੰਕ ਹੋ ਕੇ ਆਖੀ ਹੈ ਕਿ ਮੈਂ ਤਾਂ ਨਾਨਕ ਜੀ ਨੂੰ ਉੱਥੋਂ ਉਠਾ ਹੀ ਦੇਣਾ। ਵੀ ਦੱਸੋ ਪੀਰ ਜੀ ਇਹੋ ਜੀ ਕਿਹੜੀ ਬਾਤ ਹੈ, ਕਿਹੜੀ ਸ਼ਤਰਤਾ ਆਪਣੀ, ਦੁਸ਼ਮਣੀ ਕੀ ਹੈ ਕਿ ਤੁਸੀਂ ਇਹ ਗੱਲ ਨਿਸੰਗ ਹੋ ਕੇ ਆਖੀ ਹੈ।
ਦੋਏਰਾ ਸੋ ਸਥਾਨ ਅਬ ਲੀਜੀਏ ਜਿਸ ਤੇ ਦੇ ਤੀ ਉਠਾਏ।
ਮਹਾਰਾਜ ਜੀ ਕਹਿੰਦੇ ਵੀ ਤੁਸੀਂ ਕਾਹਨੂੰ ਉਠਾਉਂਦੇ ਹੋ ਪੀਰ ਜੀ, ਜਿਹੜੀ ਜਗ੍ਹਾ ਤੁਹਾਨੂੰ ਚਾਹੀਦੀ ਹੈ ਦੱਸ ਦਿਓ, ਅਸੀਂ ਆਪੇ ਹੀ ਦੇ ਦਿੰਨੇ ਆ। ਮੇਰੇ ਸਾਹਿਬ ਸੱਚੇ ਪਾਤਸ਼ਾਹ ਦੱਸਣਾ ਚਾਹੁੰਦੇ ਵੀ ਨੀਵਾ ਬਣ ਕੇ ਵੀ ਕਿਵੇਂ ਕਿਸੇ ਨੂੰ ਜਿੱਤਿਆ ਜਾ ਸਕਦਾ ਹੈ। ਜਿੱਤਣ ਦਾ ਤਰੀਕਾ ਇਹੀ ਨਹੀਂ ਹੈ ਕਿ ਅਸੀਂ ਆਪਣੇ ਆਪ ਨੂੰ ਵੱਡਾ ਸਿੱਧ ਕਰਾਂਗੇ ਤੇ ਦੂਜਾ ਨੀਵਾਂ ਹੋ ਕੇ ਉਹ ਤਾਂ ਉਹਨੂੰ ਜਿੱਤਿਆ ਜਾ ਸਕਦਾ ਹੈ। ਕਈ ਵਾਰੀ ਹਲੀਮੀ ਤੇ ਨਿਮਰਤਾ ਨਾਲ ਵੀ ਬੜੇ ਬੜੇ ਵੱਡਿਆਂ ਨੂੰ ਜਿੱਤਿਆ ਜਾ ਸਕਦਾ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਹਾਨੂੰ ਤਾਂ ਉਹ ਜਗ੍ਹਾ ਜੇ ਤੁਹਾਨੂੰ ਪਸੰਦ ਹੈ ਜਿੱਥੇ ਅਸੀਂ ਰਹਿੰਦੇ ਹਾਂ ਉਹ ਅਸੀਂ ਆਪ ਹੀ ਦੇ ਦਿੰਨੇ ਆ, ਤੁਸੀਂ ਕਿਉਂ ਖੇਚਲ ਕਰਦੇ ਹੋ ਸਾਨੂੰ ਉਠਾਣ ਦੀ।
ਅਦਰਹਿਮਾਨ ਬੋਲਤ ਸੁਨਤ ਤੁਮ ਠੀਕ ਕੌਣ ਬਤਾਏ।
ਅੱਗੋ ਅਦਰਹਿਮਾਨ ਮੁੱਕਰ ਗਿਆ ਤੇ ਮੁੱਕਰ ਕੇ ਸਤਿਗੁਰਾਂ ਨੂੰ ਕਹਿਣ ਲੱਗਾ ਜੀ ਤੁਹਾਨੂੰ ਕਿਹਨੇ ਗੱਲ ਕਹਿ ਦਿੱਤੀ, ਮਹਾਰਾਜ ਮੇਰੀ ਕੀ ਮਜਾਲ ਮੈਂ ਇਹ ਗੱਲ ਆਖਾਂ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਮਹਾਰਾਜ ਤੁਹਾਨੂੰ ਇਹ ਗੱਲ ਕਿਹਨੇ ਜਾ ਕੇ ਕਹਿ ਦਿੱਤੀ ਹੈ।
ਕਿਉਂ ਪਈ ਕੂਰ ਕਹਿ ਮਾਰਤ ਚੱਕ ਸੋ ਇਸ ਪ੍ਰਕਾਰ ਹਮ ਕਹਿਓ ਨਾ ਕੋ।
ਮਹਾਰਾਜ ਜਿਹਨੇ ਵੀ ਇਹ ਗੱਲ ਤੁਹਾਨੂੰ ਕਹੀ ਆ ਉਹਨੇ ਝੂਠ ਕਿਹਾ, ਉਹਨੇ ਜਾ ਕੇ ਤੁਹਾਡੇ ਕੋਲ ਚੱਕ ਮਾਰੀ ਆ। ਮੈਂ ਨੀ ਇਹੋ ਜਿਹਾ ਕੋਈ ਬਚਨ ਤੁਹਾਡੇ ਵਾਸਤੇ ਕਿਹਾ, ਮੈਂ ਕੋਈ ਇਹੋ ਜਿਹੀ ਗੱਲ ਇਹੋ ਜਿਹਾ ਦੁਰਬਚਨ ਤੁਹਾਡੇ ਵਾਸਤੇ ਨਹੀਂ ਬੋਲਿਆ।
ਸੁਣ ਕਰ ਚਮਕਿਓ ਤਬੈ ਉਦਾਰਾ ਉਬਾਰਾ ਇਸ ਵਿਧ ਮੇਰੇ ਪਾਤੀ ਉਚਾਰਾ।
ਕੇ ਉਬਾਰੇ ਖਾਨ ਖਲੋਤਾ ਸੀ, ਉਹ ਰੋਸ ਵਿੱਚ ਆ ਗਿਆ, ਗੁੱਸੇ ਵਿੱਚ ਆ ਗਿਆ। ਉਹਨੂੰ ਪਹਿਲਾਂ ਹੀ ਬੜਾ ਗੁੱਸਾ ਸੀ ਅਦਰਹਿਮਾਨ ਤੇ, ਨਾਲੇ ਇਲਾਕੇ ਦਾ ਚੌਧਰੀ ਵੀ ਸੀ, ਮੁਖੀ ਵੀ ਸੀ ਉਹ ਮਾਣ ਵਿੱਚ। ਉਸੇ ਵੇਲੇ ਉਹ ਚਮਕਿਆ, ਉਬਾਰੇ ਖਾਨ ਬੋਲਿਆ ਅਦਰਹਿਮਾਨ ਜੀ ਮੁਕਰਨ ਤੋਂ ਪਹਿਲਾਂ ਮੇਰੇ ਵੱਲ ਵੇਖ ਲਿਆ, ਜੇ ਮੇਰੇ ਸਾਹਮਣੇ ਕਹੀ ਹੈ ਗੱਲ ਤੁਸੀਂ, ਮੇਰੇ ਸਾਹਮਣੇ ਬੋਲ ਬੋਲੇ ਨੇ ਜਿਹੜੇ ਤੁਸੀਂ ਕਹੇ ਨੇ।
ਹਿੰਦੂ ਕੀ ਤਾਰੀਫ ਕਿਆ ਗਾਵੈ ਬਿਨਾ ਬਿਲਮ ਹਮ ਤਾਏ ਉਠਾ ਮੈਂ।
ਤੂੰ ਮੈਨੂੰ ਇਹ ਗੱਲ ਕਹੀ ਸੀ ਕਿ ਹਿੰਦੂ ਦੀ ਤਾਰੀਫ ਕਿਉਂ ਕਰਦਾ, ਉਹ ਤਾਂ ਪਲੀਤ ਹੈ, ਔਰ ਮੈਂ ਬਿਨਾਂ ਦੇਰੀ ਤੂੰ ਉਹਨਾਂ ਨੂੰ ਉਥੋਂ ਉਠਾ ਦੇਣਾ, ਉਥੋਂ ਚਲਾ ਦੇਣਾ। ਇਹ ਗੱਲ ਤੂੰ ਮੇਰੇ ਸਾਹਮਣੇ ਆਖੀ ਸੀ ਜਦੋਂ ਮੈਂ ਗੁਰੂ ਨਾਨਕ ਸਾਹਿਬ ਦੀ ਉਪਮਾ ਕਰਕੇ ਤੈਨੂੰ ਸੁਣਾਈ ਸੀ।
ਕਿਉਂ ਮੁਕਰਤ ਲਜਤ ਅਬ ਹੋਏ ਪੂਰਬ ਜੈਸੇ ਬਚਨ ਬੁਗੋਏ।
ਹੁਣ ਕਿਉਂ ਮੁਕਰਦੇ ਹੋ, ਜੋ ਗੱਲ ਪਹਿਲਾਂ ਕਹੀ ਸੀ ਹੁਣ ਮੰਨੋ ਇੱਥੇ। ਜਾਂ ਤਾਂ ਹੋਵੇ ਨਾ ਵੀ ਕਿਸੇ ਹੋਰ ਸਾਹਮਣੇ ਕਹੀ ਹੁੰਦੀ ਤੇ ਮੈਂ ਨਾ ਹੁੰਦਾ ਕੋਲ, ਤੁਸੀਂ ਮੈਨੂੰ ਇਹ ਗੱਲ ਕਹੀ ਸੀ, ਮੇਰੇ ਸਾਹਮਣੇ ਗੱਲ ਕਹੀ ਸੀ, ਇਹਨੂੰ ਹੁਣ ਕਬੂਲ ਕਰੋ ਮੰਨੋ। ਹੁਣ ਤੁਸੀਂ ਇਸ ਗੱਲ ਤੋਂ ਮੁਕਰ ਨਹੀਂ ਸਕਦੇ, ਜੋ ਪਹਿਲਾਂ ਕਹੇ ਸਨ ਬਚਨ ਹੁਣ ਇੱਥੇ ਦੁਬਾਰਾ ਬੋਲੋ।
ਅਦਰਹਿਮਾਨ ਤਬ ਬੈਨ ਬਖਾਨੇ ਤੁਮ ਬੈਠੋ ਨਿਜ ਖਾਨ ਠਿਕਾਨੇ।
ਅਦਰਹਿਮਾਨ ਕੋਲੋਂ ਨਾਲੇ ਚੋਰ ਨਾਲੇ ਚਤਰ ਬਣਦਾ ਤੇ ਕਹਿਣ ਲੱਗਾ ਖਾਨ ਸਾਹਿਬ ਤੁਸੀਂ ਆਪਣੇ ਟਿਕਾਣੇ ਤੇ ਬੈਠੋ, ਤੁਹਾਨੂੰ ਨੀ ਬੁਲਾਇਆ ਵਿੱਚ, ਤੁਸੀਂ ਕਿਉਂ ਬੋਲਦੇ ਜੇ ਵਿੱਚ। ਕਹਿਣ ਲੱਗਾ ਖਾਨ ਸਾਹਿਬ ਤੁਸੀਂ ਬੈਠੋ, ਤੁਸੀਂ ਇੱਥੇ ਟਿਕਾਣੇ ਤੇ ਬੈਠੋ ਆਪਣੀ ਥਾਂ ਤੇ।
ਅਮਰੀ ਤੁਮਰੀ ਸਮਤਾ ਨਾਈ ਤੂਸ਼ਣ ਸਮਝ ਰਹੋ ਮਾਈ।
ਤੇਰੀ ਸਾਡੀ ਬਰਾਬਰੀ ਥੋੜੀ, ਅਸੀਂ ਫਕੀਰ ਆ ਤੂੰ ਨਵਾਬ ਹੈ, ਤੇ ਤੇਰੀ ਸਾਡੀ ਬਰਾਬਰੀ ਨੀ ਵੀ ਤੂੰ ਵਿੱਚ ਆ ਕੇ ਸਾਡੇ ਬੋਲੇ, ਤੂੰ ਚੁੱਪ ਕਰਕੇ ਬੈਠਾ ਰਹੋ, ਇਹ ਸਾਡੀ ਗੱਲ ਪੀ ਆਪਸ ਵਿੱਚ ਗੱਲ ਪੀ ਚੱਲਦੀ ਹੈ।
ਦੋਏਰਾ ਹਮ ਅਰ ਤਪਾ ਵਿਚਾਰ ਹੈ ਸਮਝੈ ਆਪਸ ਮਾਏ।
ਤੂੰ ਨਾ ਵਿੱਚ ਬੋਲ, ਤੈਨੂੰ ਕੋਈ ਬੋਲਣ ਦੀ ਲੋੜ ਨੀ ਵਿੱਚ, ਇਹ ਮੇਰੀ ਤੇ ਤਪਾ ਜੀ ਦੀ ਆਪਸੀ ਗੱਲਬਾਤ ਹੈ ਤੇ ਅਸੀਂ ਆਪਸ ਵਿੱਚ ਹੀ ਆਪੇ ਵਿਚਾਰ ਕਰਕੇ ਨਿਬੇੜਾਂਗੇ ਜੋ ਗੱਲ ਹੋਈ। ਤੂੰ ਨਾ ਵਿੱਚ ਬੋਲ, ਤੈਨੂੰ ਵਿੱਚ ਬੋਲਣ ਦੀ ਲੋੜ ਨਹੀਂ, ਇਹ ਮੇਰੀ ਤੇ ਤਪਾ ਜੀ ਦੀ ਆਪਸ ਦੀ ਗੱਲ ਹੈ ਔਰ ਅਸੀਂ ਆਪਸ ਵਿੱਚ ਹੀ ਵਿਚਾਰ ਕਰਕੇ ਇਸ ਨੂੰ ਸਮਝਾਂਗੇ।
ਬੋਲਣ ਤੁਮਰੋ ਨੈ ਬਣੈ ਕਾਰਨ ਕੋ ਨਾਏ।
ਤੁਹਾਡਾ ਬੋਲਣਾ ਨੀ ਵਿੱਚ ਬਣਦਾ, ਜਦੋਂ ਦੋ ਫਕੀਰ ਆਪਸ ਚ ਗੱਲਾਂ ਕਰਦੇ ਹੋਣ ਫਿਰ ਤੈਨੂੰ ਵਿੱਚ ਬੋਲਣ ਦੀ ਕੀ ਲੋੜ ਹੈ, ਤੇਰਾ ਵਿੱਚ ਬੋਲਣ ਦਾ ਕੋਈ ਮਾਇਨਾ ਨਹੀਂ, ਇਸ ਕਰਕੇ ਤੁਸੀਂ ਚੁੱਪ ਕਰਕੇ ਬੈਠੇ ਰਹੋ।
ਜੋ ਪਈ ਸੁਣਤੇ ਬਾਰੇ ਬਚਨ ਬਖਾਨਾ, ਸੰਗ ਤਪੇ ਕੇ ਮੋਰ ਠਿਕਾਨਾ।
ਕਿਉਂਕਿ ਇਹਨੇ ਅਦਰਾ ਮਾਨ ਨੇ ਆਖਿਆ ਵੀ ਤੂੰ ਆਪਣੇ ਟਿਕਾਣੇ ਬੈਠਾ ਰਹਿ, ਤੇ ਅੱਗੋਂ ਵਾਰੇ ਖਾਨ ਬੋਲਿਆ ਮੇਰਾ ਟਿਕਾਣਾ ਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਹੀ ਆ, ਮੈਂ ਤਾਂ ਬੋਲਣਾ ਹੀ ਹੈ, ਮੇਰਾ ਤਾਂ ਟਿਕਾਣਾ ਹੀ ਉਹਨਾਂ ਦੇ ਚਰਨ ਨੇ, ਮੈਂ ਤਾਂ ਰਹਿੰਦਾ ਹੀ ਉਹਨਾਂ ਦੇ ਚਰਨਾਂ ਵਿੱਚ ਆ, ਉਹਨਾਂ ਦੇ ਪਾਵਨ ਚਰਨ ਹੀ ਮੇਰਾ ਘਰ ਹੈ।
ਪੀਰਨ ਪੀਰ ਭਇਓ ਇਹ ਮੇਰਾ,
ਇਹ ਤਾਂ ਮੇਰੇ ਪੀਰਾਂ ਦੇ ਪੀਰ ਨੇ, ਇਹ ਤਾਂ ਪਿਰਾਨ ਪੀਰ ਹਨ।
ਹਉ ਮੁਰੀਦ ਪਾ ਚੇਰਨ ਚੇਰਾ,
ਮੈਂ ਇਹਨਾਂ ਦਾ ਮੁਰੀਦ, ਮੈਂ ਤਾਂ ਇਹਨਾਂ ਦੇ ਚੇਲਿਆਂ ਦਾ ਵੀ ਚੇਲਾ, ਜਿਹੜੇ ਇਹਨਾਂ ਦੇ ਚੇਲੇ ਨੇ ਨਾ, ਮੈਂ ਤਾਂ ਉਹਨਾਂ ਦਾ ਵੀ ਚੇਲਾ। ਆਦਰਮਾਨ
ਕਰਤ ਹੋਤੋ ਨਿੰਦਾ ਪਸਚਾਤੀ, ਲਾਗੈ ਪਾਪ ਨਨੀ ਕੀ ਬਾਤੀ।
ਪਹਿਲਾਂ ਬੜੀ ਨਿੰਦਾ ਕੀਤੀ ਹੈ ਸਤਿਗੁਰਾਂ ਦੀ, ਪਹਿਲਾਂ ਮਹਾਰਾਜ ਜੀ ਦੀ ਪਿੱਠ ਪਿੱਛੇ, ਹੇ ਆਦਰਮਾਨ ਉਹਨੂੰ ਕਬੂਲ ਕਰ ਲੈ, ਨਹੀਂ ਤਾਂ ਤੈਨੂੰ ਬੜਾ ਵੱਡਾ ਪਾਪ ਲੱਗੇਗਾ। ਸਤਿਗੁਰਾਂ ਦੀ ਨਿੰਦਾ ਦਾ ਬੜਾ ਵੱਡਾ ਪਾਪ ਹੈ, ਇਹ ਨੇਕੀ ਗੱਲ ਨੀ ਵੀ ਪਹਿਲਾਂ ਮਾੜੀ ਗੱਲ ਕਹਿ ਵੀ ਲਈ ਤੇ ਹੁਣ ਕਹਿ ਕੇ ਫਿਰ ਕਬੂਲ ਨੀ ਕਰਦਾ ਮੈਂ ਕਹੀ ਹੈ, ਇਹ ਤੇਰੇ ਵਾਸਤੇ ਚੰਗਾ ਨਹੀਂ, ਇਹ ਨਿੰਦਾ ਸਤਿਗੁਰਾਂ ਦੀ ਕਰਨੀ ਬੜਾ ਵੱਡਾ ਵਜਰ ਪਾਪ ਹੈ, ਬੜਾ ਵੱਡਾ ਪਾਪ ਹੈ।
ਕਹੋ ਪ੍ਰਥਮ ਜਿਉ ਮੁਖ ਪਰ ਅਵੀ,
ਜੋ ਪਹਿਲਾਂ ਕਿਹਾ ਸੀ ਪਿੱਠ ਪਿੱਛੇ, ਹੁਣ ਉਹ ਸਾਹਮਣੇ ਵੀ ਕਹਿ, ਸਾਹਮਣੇ ਵੀ ਕਹਿਣ ਦੀ ਤਾਕਤ ਰੱਖ ਜੋ ਪਿੱਠ ਪਿੱਛੇ ਕਿਹਾ ਸੀ।
ਪਾਚਲ ਦੋ ਨਸੈ ਗੋ ਤਵੀ,
ਜੋ ਪਹਿਲਾਂ ਕਿਹਾ ਸੀ ਹੁਣ ਜੇ ਮੂੰਹ ਤੇ ਕਹਿ ਲਏਗਾ ਨਾ ਤੇ ਤੇਰੇ ਪਿਛਲੇ ਦੋਸ਼ ਨਸ਼ਟ ਹੋ ਜਾਣਗੇ, ਜੇ ਤੂੰ ਇਹ ਗੱਲ ਮੰਨ ਲਵੇ ਮੂੰਹ ਤੇ ਵੀ ਹਾਂ ਮੈਂ ਕਹੀ ਸੀ, ਤੇ ਤੇਰੇ ਗੁਨਾਹ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਬਖਸ਼ੰਦ ਨੇ ਬੜੇ ਵੱਡੇ, ਇਹ ਬਖਸ਼ ਲੈਣਗੇ।
ਸੋਰਠਾ ਮੁਸਕਾ ਨੇ ਗੁਣ ਖਾਨ, ਦੇਖ ਉਬਾਰੇ ਕੀ ਦਸ਼ਾ।
ਉਬਾਰੇ ਖਾਨ ਬੜਾ ਉਬਾਲੇ ਵਿੱਚ ਸੀ, ਉਹਨੂੰ ਬੜਾ ਰੋਸ ਸੀ ਵੀ ਇਹਨੇ ਸਤਿਗੁਰਾਂ ਨੂੰ ਇਹ ਮਾੜੇ ਸ਼ਬਦ ਕਹੇ ਤੇ ਹੁਣ ਮੰਨਦਾ ਨਹੀਂ, ਤੇ ਧੰਨ ਗੁਰੂ ਨਾਨਕ ਸਾਹਿਬ ਨੇ ਉਬਾਰੇ ਖਾਂ ਵੱਲ ਵੇਖਿਆ, ਵੇਖ ਕੇ ਸਤਿਗੁਰੂ ਜੀ ਉਬਾਰੇ ਖਾਂ ਦੀ ਦਸ਼ਾ।
ਲਜਿਤ ਅਦਰੈ ਮਾਨ ਅਧਿਕ ਹਿਰਦੇ ਜਰ ਬਰ ਗਯੋ,
ਸਤਿਗੁਰੂ ਜੀ ਮੁਸਕਰਾ ਪਏ ਉਬਾਰੇ ਖਾਂ ਵੱਲ ਵੇਖ ਕੇ ਵੀ ਇਹਦੀ ਵੀ ਭਾਵਨਾ ਹੈ, ਇਹਦੇ ਅੰਦਰ ਪ੍ਰੇਮ ਹੈ ਸਾਡੇ ਪ੍ਰਤੀ। ਉਹ ਉਬਾਲੇ ਵੀ ਖਾ ਰਿਹਾ ਗੁੱਸੇ ਵਿੱਚ ਆ ਕੇ ਵੀ ਇਹਨੇ ਸਾਧੂ ਸਤਿਗੁਰਾਂ ਨੂੰ ਮਾੜੇ ਸ਼ਬਦ ਕਹੇ। ਉਧਰ ਅਦਰੈ ਮਾਨ ਬੜਾ ਲੱਜਤ ਹੋਇਆ, ਬੜਾ ਸ਼ਰਮਿੰਦਾ ਹੋਇਆ, ਉਹਨੂੰ ਕੋਈ ਧਰਤੀ ਵੇਲ ਨਾ ਦੇਵੇ, ਕਿਉਂਕਿ ਇੱਕ ਫਕੀਰ ਹੋ ਕੇ ਤੇ ਇੱਕ ਮਾੜੇ ਸ਼ਬਦ ਵਰਤੇ, ਫਿਰ ਮਾੜੇ ਸ਼ਬਦ ਵਰਤ ਕੇ ਮੁੱਕਰ ਕੇ ਝੂਠ ਪਿਆ ਬੋਲਦਾ, ਉਹ ਵੀ ਇੱਕ ਫਕੀਰ ਹੋ ਕੇ। ਖਾਲਸਾ ਜੀ, ਆਮ ਸਧਾਰਨ ਵਿਅਕਤੀ ਗਲਤੀ ਕਰੇ ਨਾ, ਉਹ ਪਾਣੀ ਦੀ ਰੇਖਾ ਹੈ, ਪਰ ਜਦੋਂ ਕੋਈ ਫਕੀਰ ਬੰਦਾ ਕੋਈ ਮਹਾਤਮਾ ਹੋ ਕੇ ਗਲਤੀ ਕਰੇ ਤੇ ਉਹ ਪੱਥਰ ਦੀ ਰੇਖਾ ਹੈ, ਉਹ ਮਿਟਦੀ ਨਹੀਂ, ਉਹ ਦੁਨੀਆਂ ਸਭ ਨੂੰ ਨਜ਼ਰ ਆਉਂਦੀ ਹੈ ਵੀ ਇਹਨੇ ਫਕੀਰ ਹੋ ਕੇ ਆ ਕੰਮ ਕੀਤਾ। ਇਸ ਕਰਕੇ ਕਹਿੰਦੇ ਇਹਨੂੰ ਬੜਾ ਲੱਜਤ ਹੋਣਾ ਪਿਆ, ਬੜਾ ਸ਼ਰਮਿੰਦਾ ਹੋਣਾ ਪਿਆ।
ਹਿਰਦੇ ਰਿਸਾਇਓ ਬੋਲਿਓ ਬਾਨੀ, ਅਜੋ ਨਾ ਸਮਝਤ ਮਨ ਅਭਿਮਾਨੀ,
ਬੜਾ ਗੁੱਸੇ ਵਿੱਚ ਜੜ ਬਣ ਗਿਆ ਤੇ ਖਿਝ ਕੇ ਬੋਲਣ ਲੱਗਾ, ਹਾਲੇ ਵੀ ਅਭਿਮਾਨੀ ਸਮਝਦਾ ਨਹੀਂ ਪਿਆ ਵੀ ਮੇਰਾ ਪਰਦਾ ਉਗੜ ਕੇ ਸਾਹਮਣੇ ਆ ਗਿਆ, ਮੈਂ ਆਪ ਹੀ ਹੱਥ ਜੋੜ ਕੇ ਗਲਤੀ ਮੰਨ ਲਵਾਂ, ਹਾਲੇ ਵੀ ਨਹੀਂ ਸਮਝ ਰਿਹਾ।
ਹਿੰਦੂ ਹੈ ਕਿ ਮੁਸਲਮਾਨੋ, ਦੋ ਮੈਂ ਹੈ ਵਡੇਰੋ ਕੋ,
ਅਭਿਮਾਨ ਵਿੱਚ ਬੋਲਿਆ, ਹੰਕਾਰ ਵਿੱਚ ਆਇਆ ਹੋਇਆ, ਕਹਿੰਦਾ ਜੀ ਇੱਕ ਹਿੰਦੂ ਨੇ ਦੂਜੇ ਮੁਸਲਮਾਨ ਨੇ, ਦੱਸੋ ਜੀ ਤਪਾ ਜੀ ਦੋਵਾਂ ਚ ਵੱਡੇ ਕੌਣ ਨੇ। ਬਸ ਇਹੀ ਇੱਕ ਸਵਾਲ ਹੁੰਦਾ ਸੀ ਇਹਨਾਂ ਕੋਲ, ਜੇ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਸੱਦਿਆ ਤੇ ਉਹਨੇ ਵੀ ਇਹੀ ਪੁੱਛਿਆ, ਜੇ ਬਾਬਰ ਮਿਲਿਆ ਸਤਿਗੁਰਾਂ ਨੂੰ ਤੇ ਉਹਨੇ ਵੀ ਇਹ ਪੁੱਛਿਆ, ਬੜੇ ਬੜੇ ਦਸਤਗੀਰ ਵਰਗੇ ਪੀਰ ਮਿਲੇ ਮੁਲਤਾਨ ਵਿੱਚ, ਬੜੇ ਬੜੇ ਪੀਰ ਮਿਲੇ, ਜੇ ਪੁੱਛਦੇ ਤੇ ਇਹੀ ਪੁੱਛਦੇ ਵੀ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਕੌਣ ਵੱਡਾ ਹੈ? ਕਹਿਣ ਲੱਗਾ ਜੀ ਦੋਵੇਂ ਹੈ ਵਡੇਰੋ ਕੋ, ਦੋਵਾਂ ਵਿੱਚੋਂ ਵੱਡਾ ਕੌਣ ਹੈ?
ਮਤੋ ਕੌਣ ਤੋ ਤੁਮਨੇ ਧਾਰਾ,
ਤੁਸੀਂ ਕਿਹਦਾ ਮਤ ਧਾਰਨ ਕੀਤਾ ਹੋਇਆ?
ਸਰਬ ਬਤਾਵੋ ਕਰ ਨਿਰਧਾਰਾ,
ਸਾਰੀ ਗੱਲ ਦਾ ਨਿਰਧਾਰਿਤ ਨਿਰਣਾ ਕਰਕੇ ਆਪ ਜੀ ਮੈਨੂੰ ਦੱਸੋ, ਦੱਸਣਾ ਕਰੋ।
ਸ੍ਰੀ ਗੁਰੂ ਸੁਣ ਕੇ ਬਚਨੀ ਉਚਾਰੇ, ਹਮਨੇ ਦੋਨੋ ਪੱਖ ਬਿਦਾਰੇ,
ਸਤਿਗੁਰੂ ਜੀ ਬੋਲੇ ਤੇ ਕਹਿਣ ਲੱਗੇ ਅਦਰਹਿਮਾਨ ਅਸੀਂ ਦੋਵੇਂ ਪੱਖ ਰੋਂਦ ਦਿੱਤੇ ਨੇ, ਨਾ ਅਸੀਂ ਹਿੰਦੂ ਦੀ ਪੱਖ ਦੀ ਗੱਲ ਕਰ ਰਹੇ ਹਾਂ ਨਾ ਮੁਸਲਮਾਨਾਂ ਦੀ, ਅਸੀਂ ਦੋਵੇਂ ਪੱਖ ਤਿਆਗ ਦਿੱਤੇ, ਦੋਵੇਂ ਦੂਰ ਕਰ ਦਿੱਤੇ ਹਨ।
ਹਿੰਦੂ ਤੁਰਕ ਬਾਦ ਕੇ ਮਾਈ ਬਸੈ ਸ਼ੈਤਾਨ ਸ਼ਾਂਤ ਹੋਇ ਨਾਈ।
ਹਿੰਦੂ ਪੁਣੇ ਜਾਂ ਤੁਰਕ ਪੁਣੇ ਦੇ ਵਾਦ ਵਿੱਚ ਜਿਹੜੇ ਫਸੇ ਹੋਏ ਨੇ ਨਾ, ਇਸ ਵਾਦ ਵਿੱਚ ਝਗੜੇ ਚ ਫਸੇ ਹੋਏ ਨੇ, ਉਹਨਾਂ ਅੰਦਰ ਸ਼ੈਤਾਨ ਵਸਦਾ, ਉਹਨਾਂ ਚ ਸ਼ਾਂਤੀ ਨਹੀਂ ਆਉਂਦੀ। ਜਿਹੜੇ ਇਸ ਪੱਖਵਾਦ ਚ ਉਲਝੇ ਹੋਏ ਨੇ ਵੀ ਅਸੀਂ ਹਿੰਦੂ ਆ ਅਸੀਂ ਮੁਸਲਮਾਨ ਆ, ਇਸ ਪੱਖ ਵਿੱਚ ਉਲਝੇ ਹੋਏ, ਭਗਤੀ ਤਾਂ ਕੀਤੀ ਨਹੀਂ, ਇਸੇ ਉਲਝੇਵੇਂ ਵਿੱਚ ਉਲਝੇ ਹੋਏ, ਝਗੜਦੇ ਹੀ ਰਹਿੰਦੇ ਵੀ ਸਾਡਾ ਮਤ ਵੱਡਾ, ਉਹ ਕਹਿੰਦਾ ਸਾਡਾ ਮਤ ਵੱਡਾ। ਮੈਂ ਕਈ ਸਿੱਖਾਂ ਨੂੰ ਵੀ ਵੇਖਦਾ ਲੜਦਿਆਂ ਝਗੜਦਿਆਂ ਨੂੰ, ਜਿਹੜੇ ਕਹਿੰਦੇ ਜੀ ਸਾਡਾ ਧਰਮ ਵੱਡਾ। ਠੀਕ ਆ, ਸਿੱਖ ਨੇ ਨਿਸ਼ਚਾ ਮੰਨਣਾ, ਅਸੀਂ ਆਪਣਾ ਇਹ ਨਿਰਣਾ ਬਣਾਉਣਾ ਵੀ ਸਾਡਾ ਧਰਮ ਸਭ ਤੋਂ ਸ੍ਰੇਸ਼ਟ ਹੈ, ਪਰ ਇਹਦਾ ਮਤਲਬ ਇਹ ਨੀ ਵੀ ਦੂਜਿਆਂ ਦੀ ਨਿੰਦਾ ਕਰੀ ਜਾਈਏ ਵੀ ਫਲਾਣੇ ਵੀ ਮਾੜੇ ਨੇ ਫਲਾਣੇ ਵੀ ਮਾੜੇ ਨੇ। ਕਿਸੇ ਦੂਜੇ ਨੂੰ ਮਾੜਾ ਕਹਿ ਕੇ ਆਪਣੇ ਆਪ ਨੂੰ ਅਸੀਂ ਚੰਗਾ ਸਾਬਤ ਨਹੀਂ ਕਰ ਸਕਦੇ। ਜੇ ਆਪਣੇ ਆਪ ਨੂੰ ਚੰਗਾ ਸਾਬਤ ਕਰਨਾ ਤੇ ਕਿਸੇ ਦੂਜੇ ਨੂੰ ਮਾੜਾ ਕਹਿਣ ਦੀ ਲੋੜ ਹੀ ਨਹੀਂ, ਆਪਣੇ ਆਪ ਹੀ ਚੰਗਿਆਈ ਉਗੜ ਕੇ ਆ ਜਾਣੀ, ਸਾਹਮਣੇ ਆ ਜਾਣੀ। ਇਸ ਪੱਖਵਾਦ ਵਿੱਚ ਕਦੇ ਨਹੀਂ ਉਲਝਣਾ, ਸਾਡਾ ਮੁੱਖ ਮਕਸਦ ਆ ਵੀ ਬੰਦਗੀ ਕਰੋ ਤੇ ਅੱਗੇ ਬੰਦਗੀ ਵਾਸਤੇ ਪ੍ਰੇਰੋ, ਕੋਈ ਵੀ ਮਿਲੇ ਉਹਨੂੰ ਬੰਦਗੀ ਵਾਸਤੇ। ਮਹਾਰਾਜ ਜੀ ਨੂੰ ਜੇ ਮੁਸਲਮਾਨ ਮਿਲਿਆ ਉਹਨੂੰ ਇਹ ਤੇ ਨਹੀਂ ਆਖਿਆ ਵੀ ਤੂੰ ਸਾਡਾ ਚੇਲਾ ਬਣ ਪਹਿਲਾਂ, ਫਿਰ ਤੈਨੂੰ ਗੁਰਮੰਤਰ ਦਿੰਦੇ ਆ ਤੇ ਆਪਣੀਆਂ ਤੂੰ ਪੰਜ ਨਮਾਜ਼ਾਂ ਪੜ੍ਹਨੀਆਂ ਛੱਡ। ਜੇ ਪੰਜ ਨਮਾਜ਼ੀ ਸੀ ਤੇ ਉਹਨੂੰ ਕਿਹਾ ਪੰਜ ਨਮਾਜ਼ਾਂ ਦੇ ਮਾਇਨੇ ਸਮਝ। ਜੇ ਕੋਈ ਹਿੰਦੂ ਆਰਤੀ ਕਰਦਾ ਵੇਖਿਆ ਤੇ ਉਹਨਾਂ ਨੂੰ ਆਖਿਆ ਅਸਲ ਆਰਤੀ ਵੱਲ ਵੀ ਧਿਆਨ ਦਿਓ, ਇੱਕ ਆਰਤੀ ਉਸ ਨਿਰਾਕਾਰ ਪਰਮੇਸ਼ਰ ਦੀ ਵੀ ਹੋ ਰਹੀ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਅਸੀਂ ਨੀ ਕਿਸੇ ਪੱਖਵਾਦ ਚ, ਜਿਹੜੇ ਪੱਖਵਾਦ ਚ ਉਲਝੇ ਹੋਏ ਨੇ ਨਾ ਉਹਨਾਂ ਅੰਦਰ ਸ਼ੈਤਾਨ ਵਸਦਾ, ਉਹਨਾਂ ਅੰਦਰ ਸ਼ਾਂਤੀ ਨਹੀਂ।
ਨਿਜ ਨਿਜ ਮਾਨ ਵਧਾਵਨ ਹੇਤਾ ਸਗਰੇ ਚਗਣੇ ਮੂਢੇ ਅਚੇਤਾ।
ਸਭ ਆਪੋ ਆਪਣਾ ਮਾਣ ਵਧਾਉਣ ਵਾਸਤੇ, ਸਭ ਆਪਣੇ ਆਪਣੇ, ਸਭ ਆਪਣੇ ਆਪਣੇ ਰੁਝਾਨਾ, ਪਾਰ ਬ੍ਰਹਮ ਕਾਹੂ ਨਾ ਪਛਾਣਾ। ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਬਚਨ ਨੇ ਕਿ ਸਭ ਇਹੀ ਉਲਝਾ ਰਹੇ ਨੇ ਵੀ ਸਾਡਾ ਮਤ ਸ੍ਰੇਸ਼, ਸਾਡਾ ਮਤ ਨਯਾ, ਸਾਡੇ ਮਤ ਵਿੱਚ ਆਹ ਗੁਣ ਨੇ ਜੀ, ਆਓ ਸਾਡੇ ਮਤ ਦੇ ਧਾਰਨੀ ਹੋਵੋ। ਸਭ ਆਪੋ ਆਪਣੇ ਵਿੱਚ ਉਲਝਾ ਕੇ ਬੈਠੇ ਨੇ, ਉਸ ਪਾਰ ਬ੍ਰਹਮ ਪਰਮੇਸ਼ਰ ਦੀ ਤਾਂ ਗੱਲ ਕੋਈ ਕਰਦਾ ਨੀ। ਨਿਜ ਨਿਜ ਮਾਨ ਵਧਾਵਨ ਹੇਤਾ, ਸਭ ਆਪੋ ਆਪਣਾ ਮਾਨ ਵਧਾਉਣ ਚ ਲੱਗੇ ਹੋਏ ਨੇ, ਸਭ ਆਪਸ ਵਿੱਚ ਝਗੜੇ ਝਗੜ ਰਹੇ ਨੇ। ਮੂੜ ਅਚੇਤਾ, ਅਚੇਤ ਪੁਣੇ ਵਿੱਚ, ਅਣਜਾਣ ਪੁਣੇ ਵਿੱਚ ਮੂਰਖਤਾਈ ਕਰਕੇ ਝਗੜ ਰਹੇ ਨੇ।
ਤਿੰਨ ਕੇ ਸਿਰ ਜਮ ਡੰਡ ਲਗਾਈ,
ਜਿਹੜੇ ਇਹੋ ਜੇ ਦਵੈਤ ਪੱਖ ਵਿੱਚ ਲੱਗੇ ਹੋਏ ਨੇ ਨਾ ਹੇਦਰਾ ਮਾਨ, ਉਹਨਾਂ ਦੇ ਸਿਰਾਂ ਤੇ ਜਾਮਿਆਂ ਦਾ ਡੰਡਾ ਉਹ ਪੈਣਾ ਹੀ ਪੈਣਾ। ਜਿਹੜੇ ਪੱਖਵਾਦ ਚੁਲ ਜੇ ਭਗਤੀ ਵਾਲੇ ਪਾਸੇ ਜੁੜੇ ਹੀ ਨਹੀਂ, ਏਕੰਕਾਰ ਪਰਮੇਸ਼ਰ ਦੀ ਭਗਤੀ ਵਿੱਚ ਜੁੜੇ ਹੀ ਨਹੀਂ, ਪੱਖਵਾਦ ਚ ਉਲਝੇ ਹੋਏ ਨੇ, ਉਹਨਾਂ ਦੇ ਸਿਰ ਤੇ ਜੰਮਾਂ ਦੇ ਡੰਡੇ ਦੀ ਮਾਰ ਪੈਣੀ ਹੈ।
ਦਵੈਤ ਵਿਖੈ ਉਰਜੇ ਦੁੱਖ ਪਾਈ,
ਜਿਹੜੇ ਦਵੈਸ਼ ਵਿੱਚ ਉਲਝੇ ਰਹਿਣਗੇ ਨਾ, ਦਵੈਸ਼ ਵਿੱਚ, ਭਗਤੀ ਦਾ ਮਤਲਬ ਹੈ, ਕਿਸੇ ਵੀ ਧਰਮ ਦਾ ਮਤਲਬ ਹੈ ਦਵੈਸ਼ ਚੋਂ ਬਾਹਰ ਕੱਢਣਾ। ਜਿਹੜਾ ਧਰਮ ਦਵੈਸ਼ ਵਿੱਚ ਪਾਵੇ ਉਹ ਧਰਮ ਹੋ ਹੀ ਨਹੀਂ ਸਕਦਾ, ਦਵੈਸ਼ ਵਿੱਚ ਨਹੀਂ ਪਾਉਣਾ। ਮਹਾਰਾਜ ਕਹਿੰਦੇ ਜਿਹੜੇ ਦਵੈਸ਼ ਵਿੱਚ ਪਏ ਹੋਏ ਨੇ ਉਹਨਾਂ ਨੂੰ ਤਾਂ ਫਿਰ ਦੁੱਖ ਹੀ ਭੋਗਣੇ ਪੈਣੇ ਨੇ, ਜੰਮਾਂ ਦੀ ਮਾਰ ਵੀ ਝੱਲਣੀ ਪੈਣੀ ਹੈ।
ਸਤਨਾਮ ਉਰ ਤੇ ਬਿਸਰਾਈ, ਸਤਿਗੁਰ ਮਿਲਿਓ ਨਾ ਸੋਝੀ ਆਈ।
ਸੱਚਾ ਨਾਮ ਜਿਹੜਾ ਪਰਮੇਸ਼ਰ ਦਾ ਉਹਨੂੰ ਤਾਂ ਹਿਰਦੇ ਚੋਂ ਇਹ ਸਾਰੇ ਵਿਸਾਰੀ ਬੈਠੇ ਨੇ, ਹਿੰਦੂ ਵੀ ਤੇ ਮੁਸਲਮਾਨ ਵੀ, ਉਹ ਤਾਂ ਆਪਣੇ ਪੱਖਵਾਦ ਚ ਉਲਝੇ ਹੋਏ ਨੇ। ਸੱਚਾ ਨਾਮ ਜਿਹੜਾ ਪਰਮੇਸ਼ਰ ਦਾ ਉਹਨੂੰ ਹਿਰਦੇ ਚੋਂ ਵਿਸਾਰੀ ਬੈਠੇ ਨੇ। ਕਿਉਂ ਵਿਸਾਰੀ ਬੈਠੇ ਨੇ? ਕਿਉਂਕਿ ਸਤਿਗੁਰੂ ਨਹੀਂ ਮਿਲਿਆ। ਸਤਿਗੁਰੂ ਮਿਲਿਓ ਨਾ ਸੋਝੀ ਆਈ, ਸਤਿਗੁਰੂ ਮਿਲੇ ਨਹੀਂ ਤੇ ਸੋਝੀ ਕਿੱਥੋਂ ਆਉਂਦੀ? ਗੁਰੂ ਬਿਨਾਂ ਸੋਝੀ ਕਿੱਥੇ ਆਉਂਦੀ ਹੈ? ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਸੋਝੀ ਕਿੱਥੇ ਆਉਣੀ ਸੀ ਨਾਮ ਜਪਣ ਦੀ? ਮਤ ਤਾਂ ਗੁਰੂ ਨੇ ਦੇਣੀ ਸੀ, ਗੁਰੂ ਤਾਂ ਧਾਰਨ ਕੀਤਾ ਹੀ ਨਹੀਂ, ਗੁਰੂ ਵਾਲੇ ਤਾਂ ਬਣੇ ਹੀ ਨਹੀਂ, ਸਤਿਗੁਰੂ ਤਾਂ ਧਾਰਨ ਕੀਤਾ ਹੀ ਨਹੀਂ ਤੇ ਸੱਚੇ ਨਾਮ ਦਾ ਨਾਮ ਇਹਨਾਂ ਨੇ ਹਿਰਦੇ ਚੋਂ ਵਿਸਾਰਿਆ ਹੋਇਆ।
ਏਕ ਜਰਾ ਹੋਤੇ ਸਿਆਨੇ, ਅਸਤ ਕਾਵ ਕੇ ਭਗਨ ਜੋ ਜਾਣੇ।
ਮਹਾਰਾਜ ਜੀ ਕਹਿੰਦੇ ਇੱਕ ਉਹ ਜਰਾ ਹੁੰਦਾ, ਜਰਾ ਡਾਕਟਰ ਨੂੰ ਵੀ ਕਹਿ ਸਕਦੇ ਹਾਂ, ਵੈਦ ਨੂੰ, ਜਿਹੜਾ ਟਾਂਕੇ ਲਾ ਕੇ ਜ਼ਖਮਾਂ ਨੂੰ ਸੀਵਦਾ ਉਹਨੂੰ ਵੀ ਜਰਾਹ ਕਹਿ ਦਿੰਦੇ, ਜਿਹੜਾ ਹੱਡੀਆਂ ਦਾ ਇਲਾਜ ਕਰਦਾ ਟੁੱਟੀਆਂ ਹੋਈਆਂ ਹੱਡੀਆਂ ਦਾ ਉਹਨੂੰ ਵੀ ਜਰਾਹ ਕਹਿ ਸਕਦੇ ਹਾਂ। ਕਹਿੰਦੇ ਇੱਕ ਜਰਾਹ ਉਹ ਹੁੰਦੇ ਨੇ ਜਿਹੜੇ ਬੜੇ ਸਿਆਣੇ ਹੁੰਦੇ, ਜਿਹਨਾਂ ਨੂੰ ਸਾਰੀ ਹਿਕਮਤ ਦਾ ਚੰਗੀ ਤਰ੍ਹਾਂ ਪਤਾ ਹੁੰਦਾ ਹੈ।
ਅਸਤ ਕਾਵ ਕੋ ਭਗਨ ਜੋ ਜਾਣੇ,
ਜਿਹੜੇ ਇਹ ਸਮਝਦੇ ਨੇ ਵੀ ਹੱਡੀ ਟੁੱਟੀ ਹੋਈ ਹੈ ਤੇ ਜ਼ਖਮ ਵੀ ਹੋਇਆ ਹੋਇਆ, ਹੱਡੀ ਵੀ ਟੁੱਟ ਜਾਏ ਲੱਤ ਦੀ ਜਾਂ ਕਿਸੇ ਹੋਰ ਸਰੀਰ ਦੇ ਅੰਗ ਦੀ ਤੇ ਜ਼ਖਮ ਵੀ ਹੋਇਆ ਹੋਵੇ।
ਪੂਰਬ ਵਹਿਰ ਨਿਕਾਸੈ ਤਾਈ ਚਰਮ ਕਾਵ ਕੋ ਬੋਰ ਮਿਲਾਈ।
ਉਹ ਕੀ ਕਰਦਾ ਜਿਹੜਾ ਸਿਆਣਾ ਜਰਾ ਹੈ, ਉਹ ਪਹਿਲਾਂ ਜੇ ਹੱਡੀ ਕਿਤੇ ਟੁੱਟ ਕੇ ਵਿੱਚ ਇੱਕ ਅੱਧਾ ਕੈਂਕਰ ਇੱਧਰ ਉੱਧਰ ਹੋ ਜਾਏ, ਕਈ ਵਾਰੀ ਹੱਡੀ ਟੁੱਟ ਕੇ ਵਿੱਚ ਟੁਕੜਾ ਬਣ ਕੇ ਪਾਸੇ ਡਿੱਗ ਪਏ, ਸਿਆਣਾ ਜਰਾ ਕੀ ਕਰਦਾ ਪਹਿਲਾਂ ਉਸ ਟੁੱਟੇ ਹੋਏ ਟੁਕੜੇ ਨੂੰ ਬਾਹਰ ਕੱਢਦਾ, ਫਿਰ ਉਸ ਹੱਡੀ ਨੂੰ ਆਪਣੇ ਢੰਗ ਨਾਲ ਪੂਰਨ ਤੌਰ ਤੇ ਮਿਲਾ ਕੇ ਬਾਅਦ ਵਿੱਚ ਜ਼ਖਮ ਨੂੰ ਸੀਵਦਾ। ਉੱਤੋਂ ਜਿਹੜਾ ਜ਼ਖਮ ਹੈ ਟਾਂਕਾ ਜਾਂ ਲਾਣਾ ਹੈ, ਉਸ ਜ਼ਖਮ ਨੂੰ ਬਾਅਦ ਵਿੱਚ ਟਾਂਕੇ ਲਾ ਕੇ ਉਹਨੂੰ ਸੀਵਦਾ ਹੈ।
ਇੱਕ ਕੱਚੇ ਹਿਗਮਤ ਲਘੂ ਜਾਨ ਭਗਨ ਅਸਤ ਕੋ ਨਹੀਂ ਪਛਾਣ।
ਕੱਚੇ ਹਿਕਮਤੀ ਹੁੰਦੇ ਨੇ ਵੀ ਜਿਨ੍ਹਾਂ ਨੂੰ ਪੂਰਨ ਤੌਰ ਤੇ ਪਤਾ ਨਹੀਂ ਹੁੰਦਾ, ਉਹ ਕੀ ਕਰਦੇ ਨੇ, ਉਹ ਹੱਡੀ ਤਾਂ ਟੁੱਟੀ ਹੋਈ ਵੇਖਦੇ ਨੀ ਵਿੱਚ ਵੀ ਹੱਡੀ ਟੁੱਟੀ ਹੈ, ਉਹ ਬਾਹਰੋਂ ਉੱਤੋਂ ਜ਼ਖਮ ਸੀਮ ਦਿੰਦੇ ਨੇ, ਹੱਡੀ ਵਿੱਚ ਟੁੱਟੀ ਰਹਿ ਜਾਂਦੀ ਹੈ ਬਾਹਰੋਂ ਜ਼ਖਮ ਸੀਮ ਦਿੰਦੇ ਨੇ।
ਆਮਕ ਕਾਉ ਕੋ ਦੇ ਮਿਲਾਈ ਰਹਿ ਬਿਕਾਰ ਨਸੂਰ ਸਦਾਈ।
ਹੁਣ ਉੱਤੋਂ ਜ਼ਖਮ ਤਾਂ ਮਿਲ ਗਿਆ ਪਰ ਜਿਹੜੀ ਹੱਡੀ ਵਿੱਚ ਟੁੱਟੀ ਸੀ ਉਹ ਜਿਉਂ ਦੀ ਤਿਉਂ ਰਹਿ ਗਈ, ਫਿਰ ਉਹ ਨਸੂਰ ਬਣ ਜਾਂਦਾ, ਉਹ ਫਿਰ ਇੰਨੀ ਜ਼ਿਆਦਾ ਭਿਆਨਕ ਪੀੜਾ ਪੈਦਾ ਹੁੰਦੀ ਕਿ ਉਹਦੇ ਅੰਦਰ ਹੀ ਸੂਲ ਉੱਠਦਾ, ਉਹ ਬੜੀ ਭਿਆਨਕ ਦਰਦ ਉੱਠਦੀ ਹੈ। ਇਹ ਕੱਚੇ ਹਿਕਮਤੀਆਂ ਦੀ ਗੱਲ ਹੈ ਜਿਹੜੇ ਕੱਚੇ ਜਰਾਹ ਨੇ।
ਤਿਉਂ ਇੱਕ ਸਤਿਗੁਰ ਮੋਹੰਕਾਰਾ ਪ੍ਰਥਮੈ ਖੋਵੈ ਸਰਬ ਵਿਕਾਰਾ।
ਇਸੇ ਤਰ੍ਹਾਂ ਇੱਕ ਤਾਂ ਹੁੰਦਾ ਪੂਰਾ ਸਤਿਗੁਰੂ ਜਿਹੜਾ ਪਹਿਲਾਂ ਅੰਦਰੋਂ ਚੰਗੀ ਤਰ੍ਹਾਂ ਮੋਹ ਕੱਢਦਾ, ਫਿਰ ਹੰਕਾਰ ਕੱਢਦਾ, ਟੁੱਟੀਆਂ ਹੱਡੀਆਂ ਬਾਹਰ ਕੱਢਦਾ ਵੀ ਉਹ ਕੈਂਕਰਾਂ ਵਿੱਚ ਨਾ ਰਹਿ ਜਾਣ, ਉਹ ਚੰਗੀ ਤਰ੍ਹਾਂ ਪਹਿਲੋਂ ਅੰਦਰੋਂ ਸਫਾਈ ਕਰਦਾ, ਓਪਰੇਸ਼ਨ ਕਰਦਾ, ਟੁੱਟੀ ਹੋਈ ਹੱਡੀ ਕੱਢ ਕੇ ਬਾਅਦ ਵਿੱਚ ਜ਼ਖਮ ਮੇਲਦਾ। ਕਹਿੰਦੇ ਇੱਕ ਤਾਂ ਪੂਰਨ ਸਤਿਗੁਰੂ ਹੈ ਜਿਹੜਾ ਪਹਿਲਾਂ ਅੰਦਰੋਂ ਮੋਹ ਨੂੰ ਅਹੰਕਾਰ ਨੂੰ ਉਹਨੂੰ ਬਾਹਰ ਕੱਢਦਾ, ਸਾਰੇ ਵਿਕਾਰਾਂ ਨੂੰ ਖੋਹਦਾ ਹੈ।
ਬੋਲਣ ਦੇ ਆਤਮੀ ਉਪਦੇਸ਼ਾ,
ਫਿਰ ਉਹਨਾਂ ਨੂੰ ਆਤਮ ਗਿਆਨ ਦਾ ਉਪਦੇਸ਼ ਦਿੰਦਾ ਹੈ।
ਤਿੰਨੇ ਨਾ ਹੈ ਭਵ ਪੀਰਾ ਲੇਚਾ,
ਉਹਨਾਂ ਨੂੰ ਫਿਰ ਜਨਮ ਮਰਨ ਦੀ ਪੀੜਾ ਨਹੀਂ ਹੁੰਦੀ, ਉਹਨਾਂ ਨੂੰ ਫਿਰ ਜਨਮ ਜੰਮਣ ਮਰਨ ਦੀ ਪੀੜ ਨਹੀਂ ਵਿਆਪਦੀ, ਉਹਨਾਂ ਦਾ ਜੰਮਣ ਮਰਨ ਕੱਟਿਆ ਜਾਂਦਾ ਹੈ।
ਇੱਕ ਕਾਚੇ ਗੁਰੂ ਹੈ ਜਗ ਮਾਈ,
ਇੱਕ ਕੱਚੇ ਪਿੱਲੇ ਗੁਰੂ ਹੁੰਦੇ ਟੁਰਦੇ ਫਿਰਦੇ, ਉਹ ਹੁੰਦੇ ਹਨ
ਮਨ ਵਿਕਾਰ ਸੋਨਾ ਸੈਨਾਈ।
ਉਹ ਅੰਦਰ ਟੁੱਟੀ ਹੋਈ ਹੱਡੀ ਤਾਂ ਨਹੀਂ ਵੇਖਦੇ, ਅੰਦਰ ਵਿਕਾਰ ਨਹੀਂ ਵੇਖਦੇ, ਨਾ ਹੀ ਉਹ ਵਿਕਾਰ ਕੱਢ ਸਕਦੇ ਨੇ।
ਤੇ ਉਪਦੇਸ਼ ਚਹੈ ਗਤ ਦੇਈ,
ਬਸ ਬਾਹਰ ਦਾ ਹੀ ਉਪਦੇਸ਼ ਦੇ ਕੇ ਉਹਨਾਂ ਨੂੰ ਮੁਕਤੀ ਦੇਣਾ ਚਾਹੁੰਦੇ ਨੇ।
ਮਾਨ ਆਦਿਕ ਤੇ ਦੁੱਖ ਵੈ ਤੇਈ,
ਪਰ ਉਹਨਾਂ ਦੇ ਅੰਦਰ ਮਾਨ ਆਦਿਕ ਦੀ ਹੰਕਾਰ ਦੀ ਜਿਹੜੀ ਬਿਰਤੀ ਹੈ ਉਹ ਨਸੂਰ ਬਣ ਜਾਂਦੀ, ਉਹ ਫਿਰ ਅੰਦਰ ਬੜੀ ਭਿਆਨਕ ਪੀੜਾ ਉਹਨਾਂ ਅੰਦਰ ਬਣੀ ਰਹਿੰਦੀ ਹੈ।
ਤੁਮ ਕੋ ਮਿਲਿਓ ਗੁਰੂ ਕੋ ਕਾਚਾ,
ਬਾਦਸ਼ਾਹ ਕਹਿੰਦੇ ਅਦਰਾ ਮਾਨ ਤੈਨੂੰ ਵੀ ਕੋਈ ਕੱਚਾ ਗੁਰੂ ਮਿਲਿਆ ਜਿਹੜਾ ਤੇਰੇ ਅੰਦਰ ਮਾਨ ਦਾ ਉਹ ਨਸੂਰ ਹਲੇ ਤੱਕ ਹੈ।
ਨਹੀਂ ਲੁਖਾਇਓ ਰੂਪ ਸੋ ਸੱਚਾ,
ਤੈਨੂੰ ਸੱਚਾ ਰੂਪ ਉਸ ਕੱਚੇ ਗੁਰੂ ਨੇ ਵਿਖਾਇਆ ਹੀ ਨਹੀਂ ਕਿ ਤੇਰਾ ਸੱਚਾ ਸਰੂਪ ਕੀ ਹੈ।
ਫਸੇ ਮਾਨ ਮੈਂ ਪੱਖ ਕਰੇ,
ਔਰ ਮਾਨ ਚ ਫਸੇ ਹੋਏ ਤੁਸੀਂ ਪੱਖਵਾਦ ਚੁਲਝੇ ਹੋਏ ਹੋ।
ਆਪਣੋ ਰੂਪ ਪਛਾਣੈ ਦੇਹੀ,
ਤੁਸੀਂ ਆਪਣਾ ਸਰੂਪ ਆਪਣੀ ਇਸ ਦੇਹੀ ਨੂੰ ਮੰਨੀ ਬੈਠੇ ਹੋ ਵੀ ਇਹ ਦੇਹ ਹੀ ਮੇਰਾ ਸਰੂਪ ਹੈ, ਪਰ ਇਹ ਦੇਹ ਤਾਂ ਝੂਠੀ ਹੈ, ਇਹ ਤਾਂ ਕੁਝ ਸਮੇਂ ਬਾਅਦ ਮਿਟ ਜਾਣੀ ਹੈ। ਇਹਦੇ ਮਿਟਣ ਤੋਂ ਬਾਅਦ ਜਿਹੜਾ ਅੰਦਰ ਸੂਖਮ ਆਤਮ ਤੱਤ ਹੈ ਉਹ ਤਾਂ ਨਾ ਮੁਸਲਮਾਨ ਹੈ ਤੇ ਨਾ ਹੀ ਹਿੰਦੂ ਹੈ, ਉਹ ਸਰੂਪ ਹੈ ਤੁਹਾਡਾ। ਸਤਿਗੁਰੂ ਜੀ ਸੋਝੀ ਦੇ ਰਹੇ ਨੇ ਅਦਰਾ ਮਾਨ ਫਕੀਰ ਨੂੰ। ਉਹ ਕਥਾ ਕੁਝ ਵਿਸਥਾਰ ਵਾਲੀ ਹੈ, ਅਗਲਿਆਂ ਪ੍ਰਕਰਨਾਂ ਚ ਆਪ ਜੀ ਸਰਵਣ ਕਰੋਗੇ।